ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ ਤੇ ਤੇਗਾਂ ਖਾਧੀਆਂ ਨੇ ਤੇਗਾਂ ਮਾਰੀਆਂ ਰੰਗ ਕੇ ਲਾਲ ਕੱਪੜੇ ਹਾਂ ਵਗਦੇ ਲਹੂ ਵਿੱਚ ਰੰਗ ਕੇ ਲਾਲ ਕੱਪੜੇ ਤੇ ਬਾਣੇ ਪਹਿਨ ਲਏ ਸ਼ਹੀਦਾਂ ਲਲਾਰੀਆਂ ਨੇ ਸਿੱਖ ਕੌਮ ਨੇ ਦੇਸ਼ ਯਾਰ ਪੰਥ ਦੇ ਲਈ ਤੇ ਜਾਨਾ ਵਾਰਨੇ ਕਰ ਕਰ ਵਾਰੀਆਂ ਨੇ ਮੁਹੱਬਤ ਮੁਹੱਬਤ ਤਾਂ ਮੰਗ ਕੇ ਨਹੀਂ ਲਈਆਂ ਹਾਂ ਤੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ
ਆ ਜੇ ਆਪਣਾ ਪੰਥ ਨੀ ਤੈ ਹੋਇਆ ਤੇ ਮੰਜ਼ਿਲ ਆਪਣੀ ਅਜੇ ਹੈ ਦੂਰ ਸਿੱਖਾ ਦੇਸ਼ ਤੇ ਧਰਮ ਬਦਲੇ ਹਾਂ ਤੇ ਖੱਪ ਗਏ ਨੇ ਪੂਰਾ ਦੇ ਪੂਰੀ ਸਿੱਖਾ ਕਈ ਕਾਗਜ਼ ਬਦਾਵੇ ਦੇ ਲਿਖ ਤੁਰ ਗਏ ਤੇ ਰੁਕਣ ਲਈ ਨਾ ਕਰੇ ਮਜਬੂਰ ਸਿੱਖਾ ਲੋੜ ਪਊਗੀ ਜਦੋਂ ਕਵੀ ਰਾਮਾ ਹਾਂ ਤੇ ਚੇਤੇ ਕਰਾਂਗੇ ਤੈਨੂੰ ਜ਼ਰੂਰ ਸਿੱਖਾ
ਪਟਣੇ ਵਾਸੀਆ ਚਮਕਦਾ ਚਾਨਾ ਵਾਂਗੂ ਰੇਹਾ ਮਾਲਾ ਤੂੰ ਪੀਣਾ ਅਖਾੜਿਆਂ ਦਾ ਰਾਖੀ ਗਹੂ ਗਰੀਬ ਦੀ ਸਦਾ ਕੀਤੀ ਸਾਥ ਦਿੱਤਾ ਮਜ਼ਲੂਮ ਤੇ ਮਾੜਿਆਂ ਦਾ
ਪਈ ਵਿੱਚ ਮੈਦਾਨ ਆ ਕੇ ਮੂੰਹ ਭੰਨ ਤਾਰੰਗੇ ਦੁਰਾਨੀਆਂ ਦਾ ਮਾਤਾ ਗੁਜਰੀ ਦੇ ਚੰਨ ਦੀ ਛਾਨ ਵੱਖਰੀ ਰਾਖਾ ਹਿੰਦ ਦਾ ਕੌਮਾਂ ਕੁਰਬਾਨੀਆਂ ਦਾ
ਉਹ ਪਟਣੇ ਵਾਸੀਆ ਚਮਕਦਾ ਚਾਨਾ ਵਾਂਗੂ ਰੇਹਾਂ ਮਾਲਾ ਤੂੰ ਪੀੜਾ ਅਖਾੜਿਆਂ ਦਾ ਰਾਖੀ ਗਊ ਗਰੀਬ ਦੀ ਸਦਾ ਕੀਤੀ ਸਾਥ ਦਿੱਤਾ ਮਜ਼ਲੂਮ ਤੇ ਮਾੜਿਆਂ ਦਾ
ਦੋ ਰੁਪਏ ਵਿੱਚ ਮੈਦਾਨ ਆ ਕੇ ਮੂੰਹ ਭੰਨ ਤਾਰੰਗੇ ਦੁਰਾਨੀਆਂ ਦਾ ਮਾਤਾ ਗੁਜਰੀ ਦੇ ਚੰਨ ਦੀ ਸ਼ਾਨ ਵੱਖਰੀ ਰਾਖਾ ਹਿੰਦ ਦਾ ਸੋਮਾ ਕੁਰਬਾਨੀਆਂ ਦਾ
ਉਹ ਜਦੋਂ ਅਰਜ ਗੁਜਾਰੀ ਕਸ਼ਮੀਰੀਆਂ ਨੇ ਉਹਨਾਂ ਰੋ ਕੇ ਸੀਨਾ ਸੀ ਸੱਲ ਦਿੱਤਾ ਭਾਵੇਂ ਆਪ ਜਤੀਮ ਤੂੰ ਹੋ ਗਿਆ ਸਾ ਸੀਸ ਦੇਣ ਲਈ ਪਿਤਾ ਨੂੰ ਘੱਲ ਦਿੱਤਾ
ਭਾਵੇਂ ਮਾਰ ਦੇ ਡਿੱਗਾ ਹਜ਼ਾਰ ਵੇਖੇ ਭਾਵੇਂ ਮਾਰ ਦੇ ਡਿੰਗਾ ਹਜ਼ਾਰ ਵੇਖੇ ਐਸਾ ਦਾਨ ਨੀ ਕਿਤੇ ਵੀ ਦਾਨੀਆਂ ਦਾ ਮਾਤਾ ਗੁਜਰੀ ਦੇ ਚੰਨ ਦੀ ਸ਼ਾਨ ਵੱਖਰੀ ਰਾਖਾ ਹਿੰਦ ਦਾ ਸੋਮਾ ਕੁਰਬਾਨੀਆਂ ਦਾ
ਉਹ ਬਾਟੇ ਵਿੱਚ ਨੀ ਪਤਾ ਕੀ ਖੋਲ ਦਿੱਤਾ ਮਤੇ ਹਾਥੀ ਵੀ ਪਿੱਛੇ ਨੂੰ ਮੋੜ ਦਿੱਤੇ ਚੜ ਕੇ ਤੇਰੇ ਤੇ ਹੈਂਕੜ ਹਜ਼ਾਰ ਆਏ ਤੇਰੇ ਸਿੰਘਾਂ ਨੇ ਮੁੱਖਾਂ ਨੇ ਮੋੜ ਦਿੱਤੇ
ਧਾਰੀਏ ਢਿੱਲ ਲਗਾ ਥੱਕੇ ਜ जोर ऐसा दिखलाया भवानिया दा माता गुजरी ते चन्न दी शान वखरी राखा हिंद दा सोमा कुर्बानिया दा
ओ साका भुलना नहीं चमकार वाला चमकार वाला चमकार वाला साका भुलना नहीं चमकार वाला दस लख दा घेरा सी चालिया नू नार खान ते गानी खा रेल छड़े गप्पा मार देसी ओ जेले बालिया नू
नारे उच्ची अकाल अकाल छड़े खून डोलता पुत्ता जवानिया दा माता गुजरी दे चन्न दी शान वखरी राखा हिंद दा सोमा कुर्बानिया दा
ओ अर्जन सोट ते तीर कमान हथों अर्जन सोट ते तीर कमान हथों जदों वेखिया पुत हलाल होया जदों वेखे तू पुत शहीद हुंदे हां शहीद हुंदे मुखों के हां खोचा वाल वाल होया
फौजा दे घेरे तू तोड़ छड्डे दादा तोड़ छड्डे लखां फौजा दे घेरे तू तोड़ छड्डे मन तोड़ता वड्डिया मानिया दा माता गुजरी दे चन्न दी शान वखरी राखा हिंद दा सोमा कुर्बानिया दा
ओ तू चमका दा चन्न कुर्बानिया दा एथे फिरदे पखंडी हजार वेखे पुछा दिंदे ते मत्थे टकवाम दे जो करनजीत सिंगा बेशमार वेखे
पहरेदार बनिया संधु कोमल काहे हिंदुस्तानिया दा माता गुजरी दे चन्न दी शान वखरी दाता शान वखरी
राखा हिंद दा सोमा कुर्बानिया दा राखा हिंद दा सोमा कुर्बानिया दा
मुर्दा हुए मरीद ना गली होवना साबर सिदक शहीद परम पौखू मना महान शहीदों की याद में सतगुरु महाराज जी के चरण परसरे गुरु प्यारे खालसा जीओ आओ मुख पवित्र करो सारे काज वज के बुलाओ फतेह वाहिगुरु जी का खालसा वाहिगुरु जी की फतेह। अज का दिन असी उन्हां महान शहीदों नू समर्पित मना रहे हैं जिन्हां ने धर्म युद्ध में जूझद्या होया कलगी वाले पातशाह का साथ देंद्या होया इस पंज भौतक देही नूं त्यागिया और इतिहास के पन्नियां विच अमर हो गए क्योंकि सिख जीवन की जिहड़ी घाड़त टंगसाल सतगुरु गुरु नानक देव जी महाराज ने घड़ी सी उहदे पहरेदार बन के उहदे उत्ते अपने बचन पूरे करके प्रण पूरे करके गुरु के नाल जिहड़े जुड़े हुए रिश्ते सन उहनां नूं बरकरार रखिया। अज का दिन जिथे संग्रांद नूं समर्पित है साढ़े तो पहलों जो गुरु साहबान ने बारह माह के अंदर बख्शिशा कीतियां ने सिख जीवन अंदर वो आपने सरवण कीतियां ने क्योंकि गुरु ग्रंथ साहब महाराज जी की पावन पवित्र बाणी अंदर दो बार बारह माह जिहड़े ने ਉਹ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ। ਇੱਕ ਵਾਰ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਅਤੇ ਤੁਖਾਰੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਗੁਰਦੇਵ ਦਾ ਮੂਲ ਮਨੁੱਖਤਾ ਨੂੰ ਜਿਹੜਾ ਇਹਨਾਂ ਦਿਨਾਂ ਪ੍ਰਤੀ ਸੁਚੇਤ ਕਰਨ ਦਾ ਜੋ ਰਹਿਮਤ ਦਾ ਬਖਸ਼ਿਸ਼ ਦਾ ਸਤਿਗੁਰੂ ਮਹਾਰਾਜ ਦੀ ਕਿਰਪਾ ਸੀ ਉਹ ਸੀ ਮਾਨਵਤਾ ਦੇ ਅੰਦਰ ਪਰਮੇਸ਼ੁਰ ਦੇ ਨਾਲ ਪ੍ਰੀਤ ਚੜ੍ਹਦੀ ਕਲਾ ਅਤੇ ਜੀਵਨ ਨੂੰ ਸਦੋ ਗੁਣ ਧਾਰਨ ਕਰਕੇ ਇਸ ਸੰਸਾਰ ਦੇ ਲੋਕ ਅਤੇ ਪ੍ਰਲੋਕ ਨੂੰ ਸਫਲਿਆ ਕਰਨਾ ਕਿਉਂਕਿ ਭਾਈ ਕਾਨ ਸਿੰਘ ਨਾਭਾ ਨੇ ਇੱਕ ਬੜਾ ਸੁੰਦਰ ਕਵਿਤ ਲਿਖਿਆ ਹੈ ਸਿੱਖ ਦੇ ਗੁਣਾਂ ਉੱਤੇ। ਉਹ ਕਹਿੰਦੇ ਨੇ, ਫੜ ਕੇ ਦਤਾਰਾ ਗਾਵੇ ਸੰਗਤ ਚ ਵਾਰ ਆਸਾ, ਫੜ ਕੇ ਦਤਾਰਾ ਵਾਹੇ ਸ਼ਤਰੂ ਸੇ ਰਾਰਾ ਹੈ, ਕੜਛਾ ਲਾ ਹਾਥ ਵਰਤਾਵਤ ਅਡੋਤ ਦੇਖ, ਕਠਨ ਕੰਡੋਤ ਬੰਨ ਵੇਦ ਕਰੇ ਪਾਰਾ ਹੈ, ਭਗਤ ਗਿਆਨ ਪ੍ਰੇਮ ਔਰ ਵਰਾ ਕੀ ਸੁਣਾਵੇ ਕਥਾ, ਚੜ ਕੇ ਤਰੰਗ ਜੰਗ ਲਲਕਾਰਾ ਹੈ, ਤਤਵ ਗਿਆਨੀ ਦਿਆਨੀ ਗ੍ਰਹੀ ਤਿਆਗੀ ਯੋਧਾ, ਧੰਨ ਧੰਨਵਾਦ ਜਨਕ ਹਮਾਰਾ। ਤੇ ਆਓ ਜਰਾ ਅੱਜ ਦੇ ਇਤਿਹਾਸ ਦੇ ਪੰਨਿਆਂ ਨਾਲ ਆਪਾਂ ਜੁੜਨ ਲੱਗੇ ਹਾਂ। ਸੀਮਿਤ ਸਮੇਂ ਅੰਦਰ ਆਪ ਦੇ ਨਾਲ ਜੋ ਅੱਜ ਦਾ ਇਤਿਹਾਸ ਹੈ, ਜੋ ਗੁਰਮਤ ਦੀ ਕਸਵੱਟੀ ਨੇ ਉਹਨਾਂ ਪਈਆਂ ਹੋਈਆਂ ਪੈੜਾਂ ਨੂੰ ਲੱਭ ਲੱਭ ਕੇ ਵਿਚਾਰ ਵਿਚਾਰ ਕੇ ਐਨ ਟਿਕਾਣੇ ਲਿਆਉਣ ਦਾ ਯਤਨ ਕੀਤਾ ਹੈ ਉਹਦੇ ਨਾਲ ਰਹਿ ਕੇ, ਕਿਉਂਕਿ ਗੁਰਮਤ ਨੇ ਜਿੱਥੇ ਸੰਸਾਰ ਦੇ ਲੋਕਾਂ ਨੂੰ ਕਲਾਵੇ ਵਿੱਚ ਲਿਆ ਹੈ, ਉੱਥੇ ਕਿਸੇ ਆਪਣੀ ਕੌਮ ਨੂੰ ਕਿਸੇ ਵੀ ਹਿੱਸਿਆਂ ਵਿੱਚ ਵੰਡਣ ਦਾ ਯਤਨ ਨਹੀਂ ਕੀਤਾ। ਇਸ ਕਰਕੇ ਇਤਿਹਾਸ ਜਦੋਂ ਆਪਾਂ ਵਿਚਾਰਦੇ ਹਾਂ ਉਹਦੇ ਵਿੱਚੋਂ ਮੂਲ ਸਿੱਖਿਆ ਜਿਹੜੀਆਂ ਸਮੇਂ ਦੀਆਂ ਘਟਨਾਵਾਂ ਨੇ ਉਹਦੇ ਵਿੱਚੋਂ ਅਸੀਂ ਆਉਣ ਵਾਲਾ ਸਮਾਂ ਜੇ ਕਿਤੇ ਇਹੋ ਜਿਹੀਆਂ ਘਟਨਾਵਾਂ ਬਣ ਜਾਣ ਤਾਂ ਸਾਨੂੰ ਕਿਵੇਂ ਗੁਜ਼ਾਰਨਾ ਚਾਹੀਦਾ, ਇਹ ਲੱਭਣ ਦਾ ਯਤਨ ਕਰਨਾ ਹੈ। ਇਹ ਸਿੱਖ ਦੀ ਅੰਦਰਲੀ ਜਿਹੜੀ ਜੀਵਨ ਸ਼ੈਲੀ ਹੈ ਉਹਦੇ ਵਿੱਚੋਂ ਇਹ ਅੰਕਸ਼ ਜਿਹੜਾ ਉਭਰਨਾ ਚਾਹੀਦਾ। ਆਓ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੈਸੇ ਹਾਲਾਤ ਸਨ, ਆਹ ਜਿਹੜੀ ਤੁਹਾਡੇ ਨਾਲ ਕਵਿਤਾ ਦੀ ਸਾਂਝ ਕਰਨ ਲੱਗੇ ਹਾਂ ਇਹਦੇ ਵਿੱਚ ਆਪ ਦੇ ਨਾਲ ਜਥਾ ਬਿਆਨ ਕਰਨ ਦਾ ਯਤਨ ਕਰੇਗਾ, ਕਿਉਂਕਿ 7 ਮਹੀਨੇ ਤੋਂ ਵੱਧ ਲੰਮਾ ਅਰਸਾ ਜਿਹੜਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਹੈ। ਜੇਠ ਦੇ ਮਹੀਨੇ ਵਿੱਚ ਪਿਆ ਘੇਰਾ ਹੈ ਜਿਹੜਾ ਸੀ ਪੋਹ ਦੇ ਮਹੀਨੇ ਤੱਕ ਚਲਾ ਗਿਆ, ਬਹੁਤ ਵੱਡਾ ਘੇਰਾ ਸੀ ਇਹ। ਔਰ ਇਸ ਘੇਰੇ ਵਿੱਚੋਂ ਸਰਕਾਰ ਦੀ ਸਾਜ਼ਿਸ਼ ਸੀ ਬਈ ਜਿਹੜਾ ਕੋਈ ਘੇਰੇ ਵਿੱਚੋਂ ਬਾਹਰ ਜਾਂਦਾ ਉਹਨੂੰ ਨਿਕਲ ਜਾਣ ਦਿੱਤਾ ਜਾਵੇ ਅਤੇ ਬਾਹਰਲੇ ਬੰਨਿਓ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਇਸ ਘੇਰੇ ਦੇ ਦਰਮਿਆਨ ਵਾਰ ਵਾਰ ਔਰੰਗਜ਼ੇਬ ਬਾਦਸ਼ਾਹ, ਬਾਈ ਧਾਰ ਦੇ ਰਾਜੇ ਚਿੱਠੀਆਂ ਲਿਖ ਲਿਖ ਕੇ ਸਤਿਗੁਰੂ ਮਹਾਰਾਜ ਤੋਂ ਕਸਮਾਂ ਖਾ ਖਾ ਕੇ ਇਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛਡਾਉਣ ਵਾਸਤੇ ਕਹਿ ਰਹੇ ਸਨ। ਇੱਧਰਲੇ ਅੰਦਰਲੇ ਬੰਨੇ ਜਿਹੜੀ ਭੁੱਖ ਪਿਆਸ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਸਨ ਇਹ ਵੱਧਦੀਆਂ ਜਾ ਰਹੀਆਂ ਸਨ। ਇਹਨਾਂ ਮੁਸੀਬਤਾਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਚਿੱਠੀਆਂ ਆਉਂਦੀਆਂ ਸਨ ਉਹ ਕਈ ਵਾਰ ਕੁਝ ਸਿੱਖਾਂ ਨੂੰ ਇਸ ਗੱਲ ਉੱਤੇ ਪ੍ਰੇਰਿਤ ਕਰਦੀਆਂ ਸਨ ਬਈ ਸਤਿਗੁਰੂ ਮਹਾਰਾਜ ਜੀ ਨੂੰ ਹੱਠ ਨਹੀਂ ਕਰਨਾ ਚਾਹੀਦਾ, ਇੱਕ ਵਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣਾ ਚਾਹੀਦਾ। ਕੁਝ ਕੁ ਉਹ ਗੁਰੂ ਪਿਆਰੇ ਜਿਹੜੇ ਇਸ ਗੱਲ ਨਾਲ ਸਹਿਮਤ ਸਨ ਉਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਕਹਿਣ ਲੱਗੇ, ਮਹਾਰਾਜ ਜਾਂ ਤਾਂ ਛੁੱਟੀ ਦੇ ਦਿਓ ਅਤੇ ਜਾਂ ਜਿਹੜੀ ਇੱਥੇ ਭੁੱਖ ਅਤੇ ਪਿਆਸ ਜਿਹੜੀ ਇਹਦਾ ਪ੍ਰਬੰਧ ਕਰ ਦਿਓ ਭੁੱਖੇ ਮਰਨ ਨਾਲੋਂ, ਸਤਿਗੁਰੂ ਮਹਾਰਾਜ ਆਪਾਂ ਨੂੰ ਚਲੇ ਜਾਣਾ ਇੱਥੋਂ ਚੰਗੀ ਗੱਲ ਹੈ। ਆਓ ਪੇਸ਼ ਕਰਨ ਲੱਗੇ ਭਾਈ ਗੁਰਮੇਲ ਸਿੰਘ ਜੀ ਉਬਰੀਆਣਾ, ਭਾਈ ਸਤਨਾਮ ਸਿੰਘ ਜੀ ਬੁੱਕਣ ਵਾਲਾ ਜ਼ਿਲ੍ਹਾ ਮੋਗਾ, ਆਓ ਸਰਵਣ ਕਰਦੇ।
ਹੋ ਬੱਬਰ ਸ਼ੇਰਾਂ ਦੇ ਟਿੱਡਾਂ ਵਿੱਚ ਪਾਈਆਂ ਭੁੱਖ ਕੜੱਲਾ, ਕੁੱਬੇ ਹੋ ਗਏ ਬੋਲ ਨਹੀਂ ਹੁੰਦਾ ਸੀਸਨ ਵਾਲੇ ਮੱਲਾ,
ਉਹ ਕੀ ਕਰੀਏ ਕੁਝ ਕਹਿ ਨਹੀਂ ਹੁੰਦਾ ਅਕਲਿਆਸਾਂ ਦੀ ਮੋਟੀ, ਨਹੀਂ ਭੁੱਖਿਆਂ ਤੋਂ ਖੰਡੇ ਵੱਜਦੇ ਰੁੱਖ ਸਿੱਧਦੇ ਜੋ ਰੋਟੀ।
ਬੱਬਰ ਸ਼ੇਰਾਂ ਦੇ ਟਿੱਡਾਂ ਵਿੱਚ ਪਾਈਆਂ ਭੁੱਖ ਕੜੱਲਾ, ਕੁੱਬੇ ਹੋ ਗਏ ਬੋਲ ਨਹੀਂ ਹੁੰਦਾ ਸੀਸਨ ਵਾਲੇ ਮੱਲਾ,
ਉਹ ਕੀ ਕਰੀਏ ਕੁਝ ਕਹਿ ਨਹੀਂ ਹੁੰਦਾ ਅਕਲਿਆਸਾਂ ਦੀ ਮੋਟੀ, ਨਹੀਂ ਭੁੱਖਿਆਂ ਤੋਂ ਖੰਡੇ ਵੱਜਦੇ ਰੁੱਖ ਸਿੱਧਦੇ ਜਾਂ ਰੋਟੀ।
ਜਾਣਦੇ ਅਸੀਂ ਸਹਿਬਾ ਤੁਸੀਂ ਅਸਾਂ ਲਈ ਮਰਦੇ, ਕੀ ਕਰੀਏ ਦੀ ਪਲ ਪਲ ਜਾਂਦੇ ਮਾਂ ਸਾਡਾ ਤੋਂ ਕਰਦੇ।
ਉਹ ਭੁੱਖੇ ਰਹਿ ਕੇ ਪਾਣੀ ਹੁੰਦਾ ਕਾਲ ਬਾਲੀ ਨਾ ਜੋਟੀ, ਅਗਲਾ ਨਹੀਂ ਭੁੱਖਿਆਂ ਤੋਂ ਖੰਡੇ ਵੱਜਦੇ ਰੁੱਖ ਸਿੱਧਦੇ ਜਾਂ ਰੋਟੀ।
ਉਹ ਲੜਕੇ ਮਰਨਾ ਬਾਤ ਮਮੂਲੀ, ਲੜਕੇ ਮਰਨਾ ਬਾਤ ਮਮੂਲੀ, ਭੁੱਖ ਨਾ ਜਾਏ ਸਹਾਰੀ, ਅੱਜ ਗਿਆ ਕੋਈ ਕੱਲ ਦਾਤਿਆ ਇੱਕ ਤੋਂ ਇੱਕ ਦੀ ਵਾਰੀ।
ਉਹ ਬਹੁਤ ਬੁਰੀ ਨੀਅਤ ਤੇ ਆ ਗਈ ਏ ਹਕੂਮਤ ਖੋਟੀ, ਨੇ ਭੁੱਖਿਆਂ ਤੋਂ ਖੰਡੇ ਵੱਜਦੇ ਰੁੱਖ ਸਿੱਧਦੇ ਜਾਂ ਰੋਟੀ।
ਬੰਦੇ ਹਾਰੇ ਬਲੀ ਵੀ ਬਣਦੇ ਦਿਲ ਤੇ ਹਰੇ ਦਲਾਵਰ, ਪਤਿਆਂ ਦੇ ਗਿਰ ਜਾਂਦ ਪਿੱਛੋਂ ਮਹਿਕ ਨ ਨਾ ਦੇਣ ਪਲਾਵਰ
ਉਹ ਪਕਹਰਾਰੀ ਪਾਸਾ ਸਾਡਾ ਉਲਟ ਪਾਈ ਨਿਤ ਗੋਟੀ ਨੇ ਭੁੱਖਿਆਂ ਤੋਂ ਖੰਡੇ ਵੱਜਦੇ ਰੁਕਸ ਦਿਓ ਜਾਂ ਰੋਟੀ
ਫਿਰ ਆ ਜਾਵਾਂਗੇ ਜਿਸਮ ਬਣਾ ਕੇ ਘਿਓ ਦੇ ਕਹਿੜੇ ਖਾ ਕੇ ਕੱਢ ਦੇਵਾਂਗੇ ਸਾਰੀਆਂ ਕਸਮਾਂ ਵੈਰੀ ਨੂੰ ਚਟਕਾ ਕੇ
ਉਹ ਕਰ ਦਾਂਗੇ ਤਿੱਖੇ ਖੰਡਿਆਂ ਨਾਲ ਦੁਸ਼ਮਣ ਬੋਟੀ ਬੋਟੀ ਨੇ ਭੁੱਖਿਆਂ ਤੋਂ ਖੰਡੇ ਵੱਜਦੇ ਰੁਕਸ ਦਿਓ ਜਾਂ ਰੋਟੀ
ਨਾ ਵੱਜਦਾ ਲਲਕਾਰਾ ਸਾਥੋਂ ਨਾ ਵੱਜਦਾ ਲਲਕਾਰਾ ਸਾਥੋਂ ਨਾ ਚੱਲਣ ਤਲਵਾਰਾਂ ਇੱਦਾਂ ਆ ਕੇ ਅੰਤ ਆਪ ਕੋਲ ਅਰਜ ਕਰੀ ਸਰਦਾਰਾ
ਉਹ ਚੱਲਦਾ ਨੂੰ ਕੋਈ ਚਾਰਾ ਸਾਡਾ ਪੈ ਗਈ ਖੇਡ ਕਲੋਤੀ ਮੱਖਣ ਨਹੀਂ ਭੁੱਖਿਆਂ ਤੋਂ ਖੰਡੇ ਵੱਜਦੇ ਰੁਕਸ ਦਿਓ ਜਾਂ ਰੋਟੀ
ਟਿੱਕਾ ਵਾਰੋ ਵਾਰੀ ਤੁਰ ਗਏ ਬਲੀ ਸਰੂਪ ਵਟਾਏ ਮੌਤ ਦੇ ਮੁੱਖ ਵਧਾ ਪਾ ਕੇ ਤੁਰ ਗਏ ਸਿੰਨਾ ਪੂਰਖ ਪਾਏ
ਉਹ ਭਾਗ ਬਿਨਾ ਨੀ ਸੋਭਾ ਜਾਈਏ ਲੱਖ ਸਿਆਣ ਬਖੋਟੀ ਨੇ ਭੁੱਖਿਆਂ ਤੋਂ ਖੰਡੇ ਵੱਜਦੇ ਰੁਕਸ ਦਿਓ ਜਾਂ ਰੋਟੀ
ਅੱਜ ਤੋਂ ਪਹਿਲਾ ਸਮਾਂ ਜਦੋਂ ਆਮ ਇਤਿਹਾਸ ਦੀ ਸਰਚਨੀ ਹੋਈ ਕੁਝ ਐਸੀਆਂ ਪੈੜਾਂ ਪੈ ਗਈਆਂ ਜਿਨ੍ਹਾਂ ਨੂੰ ਅੱਜ ਦੇ ਸਮੇਂ ਅੰਦਰ ਪ੍ਰਚਾਰਕਾਂ ਤੋਂ ਇਤਿਹਾਸ ਵਿੱਚ ਕੱਢਣ ਵਾਸਤੇ ਬਹੁਤ ਵੱਡੇ ਯਤਨ ਜਿਹੜੇ ਉਹਨਾਂ ਨੂੰ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਦੇ ਨਾਲ ਜਿਹੜੀਆਂ ਸਨ ਸੀਨਾ ਪਸੀਨਾ ਚੱਲਦੀਆਂ ਗਈਆਂ ਅਤੇ ਉਹ ਜਿਹੜੀਆਂ ਸੀ ਅੱਗੇ ਜਾ ਕੇ ਇੰਨੀਆਂ ਦ੍ਰਿੜ ਹੋ ਗਈਆਂ ਬਈ ਕੋਈ ਵੀ ਪ੍ਰਚਾਰਕ ਜਿਹੜਾ ਸੀ ਉਹਨੂੰ ਸਿੱਧੇ ਤੌਰ ਉੱਤੇ ਸੰਗਤ ਦੇ ਵਿੱਚ ਕਹਿਣ ਤੋਂ ਝਿਜਕਣ ਲੱਗ ਪਿਆ ਕਿਉਂਕਿ ਇਤਿਹਾਸ ਦੇ ਬਹੁਤ ਸਾਰੇ ਐਸੇ ਪੱਖ ਨੇ ਹੁਣ ਅੱਜ ਦੇ ਪੱਖ ਉੱਤੇ ਜੋ ਮੇਰੀ ਰਾਏ ਹੈ ਜੋ ਮੈਂ ਹੁਣ ਤੱਕ 30-32 ਸਾਲ ਦੇ ਵਿੱਚ ਪੜ੍ਹ ਕੇ ਵੇਖਿਆ ਇਸ ਤਰ੍ਹਾਂ ਦੀ ਕੋਈ ਸਿੱਧੀ ਘਟਨਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨਹੀਂ ਵਾਪਰੀ ਬਈ ਜਿਹੜੀ ਸਿੱਧਾ ਕਹਿ ਦਿੱਤਾ ਹੋਵੇ ਬਈ ਸਤਿਗੁਰੂ ਮਹਾਰਾਜ ਜਾਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਹਕੀਕਤ ਇਸ ਜੰਗ ਦੇ ਦਰਮਿਆਨ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਕਿਉਂਕਿ ਇੱਕ ਤਾਂ ਘਟਨਾ ਵਾਪਰੀ ਜਿੱਦਣ ਜਿਹੜੇ ਪਹਾੜੀ ਬਾਈਧਾਰੀਏ ਸਨ ਉਹਨਾਂ ਨੇ ਜਿਹੜਾ ਵਿਸ਼ੇਸ਼ ਹਾਥੀ ਸੀ ਉਹ ਸਤਿਗੁਰੂ ਮਹਾਰਾਜ ਜੀ ਦਾ ਲੋਹਗੜ੍ਹ ਦਾ ਕਿਲ੍ਹਾ ਤੜਾਉਣ ਵਾਸਤੇ ਲਿਆਉਣਾ ਸੀ ਜਿਹਦੇ ਸਾਹਮਣੇ ਬਹੁਤ ਵੱਡੀਆਂ ਉਹਨਾਂ ਨੇ ਤਲਵਾਰਾਂ ਬੰਨ੍ਹ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਕਰਕੇ ਇਸ ਬੂਹੇ ਨੂੰ ਟੱਕਰ ਮਰਵਾ ਕੇ ਤੋੜ ਕੇ ਅਤੇ ਅੰਦਰੋਂ ਸਤਿਗੁਰੂ ਮਹਾਰਾਜ ਨੂੰ ਕੱਢਣ ਦਾ ਯਤਨ ਕਰਨਾ ਸੀ ਔਰ ਇਹਦੇ ਵਾਸਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਸਿੱਖ ਦੀ ਚੋਣ ਕੀਤੀ ਅਤੇ ਦੁਨੀ ਚੰਦ ਸੀ ਜਿਹੜਾ ਮਜੀਠੇ ਦੇ ਭਾਈ ਸ਼ਾਲੋ ਦਾ ਪੁੱਤਰਾ ਸੀ ਭਾਈ ਸ਼ਾਲੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹਜ਼ੂਰੀ ਸਿੱਖ ਵੀ ਸੀ ਅਤੇ ਪ੍ਰਚਾਰਕ ਵੀ ਸੀ ਔਰ ਇਹ ਮਸੰਦਾ ਕਰਕੇ ਜਾਣਿਆ ਜਾਂਦਾ ਸੀ ਮਸੰਦ ਸ਼ਬਦ ਜਿਹੜਾ ਹੈ ਇਹ ਜਦੋਂ ਇਹਨੂੰ ਪੁਰਾਤਨਤਾ ਦੇ ਵਿੱਚ ਵੇਖਣ ਦਾ ਯਤਨ ਕਰੋਗੇ ਬੜਾ ਪਵਿੱਤਰ ਹੈ ਬੜਾ ਇਹ ਜੇ ਕਹਿ ਲਿਆ ਜਾਵੇ ਤਾਂ ਨਿਜਮਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸੀ ਬਈ ਜਿਹੜੇ ਗੁਰੂ ਕੇ ਸਿੱਖ ਸੰਗਤ ਦੇ ਵਿੱਚੋਂ ਜਿਹੜੀ ਕਾਰ ਭੇਟਾ ਸਨ ਇਕੱਠੀ ਕਰਦੇ ਸਨ ਗੁਰੂ ਦਰਬਾਰ ਵਿੱਚ ਲਿਆ ਕੇ ਚੜ੍ਹਾਉਂਦੇ ਸਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਪ੍ਰਚਾਰਕ ਥਾਕੇ 52 ਬੀਬੀਆਂ ਨੂੰ ਪੀੜੇ ਬਖਸ਼ ਕੇ ਪ੍ਰਚਾਰਕ ਥਾਪਿਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਥਾਪੇ ਇਹਨਾਂ ਮਸੰਦਾਂ ਦੇ ਵਿੱਚ ਭਾਈ ਸ਼ਾਲੋ ਜਿਹੜਾ ਉਹਦਾ ਜ਼ਿਕਰ ਆਉਂਦਾ ਹੈ ਅਤੇ ਇਹ ਬੜਾ ਪੂਰਨ ਗੁਰਸਿੱਖ ਸੀ ਹੁਣ ਜਦੋਂ ਇਹਦੇ ਪੋਤਰੇ ਨੂੰ ਪਤਾ ਲੱਗਾ ਬਈ ਸਤਿਗੁਰੂ ਮਹਾਰਾਜ ਨੇ ਸਵੇਰੇ ਮੈਨੂੰ ਹੱਥੀ ਦੇ ਅੱਗੇ ਡਾਉਣਾ ਅਤੇ ਇਹ ਜਿਹੜਾ ਸੀ ਰਾਤੋ ਰਾਤ ਕੁਝ ਸਾਥੀਆਂ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਇਹ ਕਿਲ੍ਹੇ ਦੀ ਕੰਧ ਟੱਪ ਕੇ ਨਿਕਲਿਆ ਇਹਦੇ ਸਾਥੀ ਵੀ ਕਿਲ੍ਹੇ ਦੀ ਕੰਧ ਟੱਪ ਕੇ ਨਿਕਲੇ ਨੇ ਅਤੇ ਇਹ ਜਿਹੜਾ ਸੀ ਜਦੋਂ ਪਿੰਡ ਵਿੱਚ ਚਲਾ ਗਿਆ ਅਤੇ ਉੱਥੇ ਇਹਦੀ ਸੱਪ ਲੜ ਕੇ ਮੌਤ ਹੋਈ ਕੁਝ ਸਰਕਾਰ ਦੀਆਂ ਜਿਹੜੀਆਂ ਨੇ ਗਜਟ ਨੇ ਉਹਨਾਂ ਵਿੱਚੋਂ ਮਿਲਦਾ ਹੈ ਭਾਈ ਸਮੇਂ ਸਮੇਂ ਨਾਲ ਕੁਝ ਸਿੱਖ ਜਿਹੜੇ ਸਨ ਜਿਹੜੇ ਅਨੰਦਪੁਰ ਸਾਹਿਬ ਦੇ ਅੰਦਰੋਂ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਸਰਕਾਰ ਨਹੀਂ ਸੀ ਰੋਕਦੀ ਇਹ ਵੀ ਸਰਕਾਰ ਦੀ ਜਿਹੜਾ ਗਜਟ ਨੇ ਉਹਨਾਂ ਵਿੱਚੋਂ ਮਿਲਦਾ ਕਵੀ ਸੈਨਾਪਤ ਨੇ ਇੱਥੇ ਇੱਕ ਗੱਲ ਬੜੀ ਸੁੰਦਰ ਕੀਤੀ ਹੈ ਉਹ ਕਹਿੰਦੇ ਨੇ ਬਾਈ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਜਿਹੜੇ ਸਿੱਖ ਜਾਣ ਵਾਲੇ ਸਨ ਉਹਨਾਂ ਤੋਂ ਲਿਖਵਾਇਆ ਬਈ ਬੁਰਾ ਹੋਤ ਤੁਮਰੇ ਸਿਰ ਭਾਈ, ਬਈ ਇਹ ਲੈ ਕੇ ਜਾਓ ਬਈ ਜੋ ਕੁਝ ਵਾਪਰੇਗਾ ਉਹਦੇ ਜ਼ਿੰਮੇਵਾਰ ਤੁਸੀਂ ਜੀ। ਇਹ ਕਹਿ ਕੇ ਗੁਰਾਂ ਹੱਦ ਲਿਖਵਾਈ, ਬੁਰਾ ਹੋਤ ਤੁਮਰੇ ਸਿਰ ਭਾਈ। ਬਈ ਗੁਰੂ ਨੇ ਇਹ ਕਹਿ ਦਿੱਤਾ ਬਈ ਸਿੱਖੋ ਜੋ ਤੁਸੀਂ ਕਹਿੰਦੇ ਹੋ ਉਹਦੇ ਮੁਤਾਬਕ ਕਰ ਲੈਂਦੇ ਹਾਂ, ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਮਹਿਮੂਦ ਅਲੀ ਦੇ ਰਾਹੀਂ ਇੱਕ ਵਿਸ਼ੇਸ਼ ਚਿੱਠੀ ਲਿਖੀ ਸਤਿਗੁਰੂ ਮਹਾਰਾਜ ਨੂੰ। ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ, ਸਤਿਗੁਰੂ ਮਹਾਰਾਜ ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਇਹ ਗੱਲ ਹਕੀਕਤ ਸੱਚ ਦੀ ਕਸੌਟੀ ਉੱਤੇ ਪੂਰੀ ਤੁਲਦੀ ਹੈ, ਕਿਉਂਕਿ ਇਹ ਜ਼ਫਰਨਾਮੇ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀ ਦੀਨੇ ਕਾਂਗੜ ਤੋਂ ਲਿਖੀ ਹੈ ਉਹਦੇ ਵਿੱਚ ਵੀ ਇਹ ਚਿੱਠੀ ਦਾ ਜ਼ਿਕਰ ਕੀਤਾ। ਇਹ ਚਿੱਠੀ ਮਹਿਮੂਦ ਅਲੀ ਲੈ ਕੇ ਆਏ, ਉਹਦੇ ਵਿੱਚ ਲਿਖਿਆ ਹੋਇਆ ਸੀ ਬਈ ਹੇ ਸਤਿਗੁਰੂ ਮਹਾਰਾਜ, ਬਈ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਮੈਂ ਕਸਮ ਖਾਨਾ ਕੁਰਾਨ ਦੀ ਛੱਡ ਦਿਓ ਤੇ ਮੈਂ ਤੁਹਾਡੇ ਉੱਤੇ ਹਮਲਾ ਨਹੀਂ ਕਰਨਾ। ਇੱਧਰ ਜਿਹੜੇ ਬਾਈ ਧਾਰ ਦੇ ਰਾਜੇ ਸਨ ਉਹ ਆਟੇ ਦੀ ਗਊ ਥਾਲੀ ਵਿੱਚ ਬਣਾ ਕੇ ਤੇ ਸਤਿਗੁਰੂ ਮਹਾਰਾਜ ਕੋਲ ਇਹ ਜਾ ਕੇ ਕਸਮਾਂ ਖਾਂਦੇ ਸਨ ਬਈ ਸਤਿਗੁਰੂ ਮਹਾਰਾਜ ਇੱਕ ਵਾਰ ਤੁਸੀਂ ਕਿਲ੍ਹਾ ਛੱਡ ਦਿਓ, ਤੁਹਾਡੇ ਉੱਤੇ ਅਸੀਂ ਹਮਲਾ ਨਹੀਂ ਕਰਦੇ। ਇੱਧਰ ਵੱਖ ਵੱਖ ਯਤਨ ਹੋ ਰਹੇ ਸਨ ਔਰ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਪਰਖਣ ਵਾਸਤੇ, ਸਿੰਘਾਂ ਨੂੰ ਦੱਸਣ ਵਾਸਤੇ ਇੱਕ ਕੌਤਕ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤਾ ਔਰ ਇਸ ਕੌਤਕ ਦੇ ਵਿੱਚ ਇਹ ਸੀ ਬਈ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਜਿਹੜਾ ਬਾਹਰ ਪਿਆ ਹੋਇਆ ਘੇਰਾ ਸੀ ਬਈ ਤੁਸੀਂ ਖੱਚਰਾਂ ਭੇਜ ਦਿਓ, ਅਸੀਂ ਸਮਾਨ ਪਹਿਲੋਂ ਬਾਹਰ ਕੱਢ ਦਿੰਦੇ ਹਾਂ ਅਤੇ ਅਸੀਂ ਆਪ ਮਗਰੋਂ ਬਾਹਰ ਨਿਕਲਾਂਗੇ। ਇਹ ਜਿਹੜੀ ਪਰਖ ਸੀ ਬਈ ਇਹਨਾਂ ਦਾ ਸਰਕਾਰ ਦਾ ਵੀ ਪਤਾ ਲੱਗ ਜਾਵੇ ਅਤੇ ਆਹ ਜਿਹੜੇ ਅੰਦਰ ਕੁਝ ਗੁਰਸਿੱਖ ਕਾਹਲੇ ਪੈਂਦੇ ਨੇ ਇਹਨਾਂ ਨੂੰ ਵੀ ਪਤਾ ਲੱਗ ਜਾਵੇ ਸਰਕਾਰ ਦੀ ਨੀਅਤ ਕੀ ਹੈ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਜੀਵਨ ਜਦੋਂ ਪੜ੍ਹਦੇ ਹੈ ਹਰ ਦੁਨੀਆ ਦਾ ਫਿਲਾਸਫਰ, ਵਿਗਿਆਨੀ, ਜਰਨੈਲ ਨਤਮਸਤਕ ਹੋ ਜਾਂਦਾ ਬਈ ਉਹਨਾਂ ਨੂੰ ਦੁਨੀਆ ਵਿੱਚ ਕੋਈ ਛੱਡਣ ਵਾਲਾ ਜੰਮਿਆ ਹੀ ਨਹੀਂ ਔਰ ਜੋ ਕੁਝ ਕੀਤਾ ਉਹਨਾਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਧਰਮ ਅੰਦਰ ਰਹਿ ਕੇ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਤੋਂ ਖੱਚਰਾਂ ਮੰਗਵਾ ਲਈਆਂ, ਇਹਨਾਂ ਖੱਚਰਾਂ ਦੇ ਉੱਤੇ ਕਿਲ੍ਹੇ ਦੇ ਵਿੱਚੋਂ ਟੁੱਟੇ ਛਿੱਤਰ, ਪਾਟੀਆਂ, ਬੋਰੀਆਂ, ਲੀਰਾਂ ਇਹੋ ਜਿਹਾ ਸਮਾਨ ਭਰ ਕੇ ਸਤਿਗੁਰੂ ਮਹਾਰਾਜ ਨੇ ਖੱਚਰਾਂ ਬਾਹਰ ਕੱਢ ਦਿੱਤੀਆਂ, ਸਿੱਖ ਲੈ ਕੇ ਨਿਕਲ ਗਏ। ਹੁਣ ਜਦੋਂ ਇਹ ਖੱਚਰਾਂ ਜਿਹੜੀਆਂ ਸਨ ਬਾਹਰ ਨਿਕਲੀਆਂ ਬਾਈ ਧਾਰ ਦੇ ਰਾਜੇ ਟੁੱਟ ਕੇ ਪੈ ਗਏ ਬਈ ਇਹਨਾਂ ਖੱਚਰਾਂ ਦੇ ਵਿੱਚ ਸੋਨੇ, ਹੀਰਾ, ਜਵਾਹਰਾਤ ਜਿਹੜਾ ਆ ਰਿਹਾ ਸਭ ਤੋਂ ਪਹਿਲਾਂ ਇਹ ਤਾਂ ਲੁੱਟੋ ਖਾਂ, ਇਹ ਤੋਂ ਬਾਅਦ ਸਤਿਗੁਰੂ ਮਹਾਰਾਜ ਨਾਲ ਵੇਖੀ ਜਾਏਗੀ। ਜਦੋਂ ਇਹਨਾਂ ਨੇ ਖੱਚਰਾਂ ਲੁੱਟੀਆਂ ਨੇ ਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਵੀ ਸਮਝਾਇਆ ਜਿਹੜੇ ਅੰਦਰਲੇ ਬੰਨੇ ਇਹ ਗੱਲ ਕਾਹਲੇ ਪੈ ਕੇ ਕਰਦੇ ਸਨ ਬਈ ਮਹਾਰਾਜ ਆਪਾਂ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣਾ ਚਾਹੀਦਾ, ਇੱਥੇ ਦਲੀਲ ਦੀ ਕਸੌਟੀ ਇਹ ਗੱਲ ਕਹਿੰਦੀ ਹੈ ਬਈ ਗੁਰੂ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਜਿਹੜੇ ਸਨ ਇਹ ਸਤਿਗੁਰੂ ਮਹਾਰਾਜ ਨੂੰ ਸਾਹਮਣੇ ਆ ਕੇ ਤਾਂ ਕਹਿ ਰਹੇ ਸਨ ਪਰ ਕਿਸੇ ਨੇ ਪਿੱਠ ਵਿੱਚੋਂ ਵਾਰ ਨਹੀਂ ਕੀਤਾ। ਰਾਵਣ ਮਾਰਿਆ ਗਿਆ, ਉਹਦੇ ਭਰਾ ਭਵਿੱਖ ਨੇ ਮਰਵਾ ਦਿੱਤਾ, ਬੜੇ ਬੜੇ ਵੱਡੇ ਜਰਨੈਲ ਜਿਹੜੇ ਸਨ ਜਦੋਂ ਉਹਨਾਂ 'ਤੇ ਸ਼ੰਕਾ ਪੈਦਾ ਹੋਇਆ ਅਤੇ ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਦੀਆਂ ਫੌਜਾਂ ਨੇ ਯਤਨ ਕੀਤੇ। ਅੱਜ ਇਸ ਧਰਤੀ 'ਤੇ ਤੁਸੀਂ ਬੈਠੇ ਜੇ, ਜਦੋਂ ਇਹਨੂੰ ਲੱਭਣ ਵਾਸਤੇ ਕੋਲੰਬਸ ਆਇਆ ਅਤੇ 3 ਮਹੀਨੇ ਦਾ ਰਾਸ਼ਨ ਸੀ ਕੋਲੰਬਸ ਦੀ ਜਿਹੜੀ ਬੇੜੀ ਛਿਪ ਲੈ ਕੇ ਜਿਹੜਾ ਇਹਨੂੰ ਆ ਰਿਹਾ ਸੀ ਅਤੇ ਜਦੋਂ 3 ਮਹੀਨੇ ਮੁੱਕਣ ਦੇ ਨਜ਼ਦੀਕ ਗਏ ਨਾ ਅਤੇ ਇਹਦੇ ਜਿਹੜੇ ਵਿੱਚ ਸਵਾਰ ਬੈਠੇ ਹੋਏ ਸੀ ਇਹਦੀ ਸਹਾਇਤਾ ਵਾਸਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਬਈ ਇਹ ਮੂਰਖ ਬੰਦਾ, ਇਹ ਸਾਨੂੰ ਬੜੇ ਗਲਤ ਰਾਹ ਲਿਜਾ ਰਿਹਾ, ਅਸੀਂ ਕਿਸੇ ਬੰਨੇ ਨਹੀਂ ਲੱਗਣਾ, ਇਸ ਬੰਦੇ ਨੇ ਸਾਨੂੰ ਸਾਰਿਆਂ ਨੂੰ ਮਰਵਾ ਦੇਣਾ, ਇਹਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਮਾਰੋ ਅਤੇ ਬੇੜੀ ਜਿਹੜੀ ਪਿਛਾਂ ਨੂੰ ਮੋੜ। ਕੋਲੰਬਸ ਕਹਿਣ ਲੱਗਾ, ਇਹਨੂੰ ਪਤਾ ਲੱਗ ਗਿਆ ਬਈ ਗੱਲ ਕੀ ਚੱਲ ਰਹੀ ਹੈ, ਇਹ ਕਹਿਣ ਲੱਗਾ ਮਿੱਤਰੋ 3 ਮਹੀਨਿਆਂ ਦਾ ਰਾਸ਼ਨ ਸੀ, ਇਹ ਬੇੜੀ 4 ਦਿਨ ਵੀ ਵਾਪਸ ਨਹੀਂ ਜਾਣੀ ਅਤੇ ਮੁੱਕ ਜਾਣਾ, ਤੁਸੀਂ ਵਾਪਸ ਪਿੱਛੇ ਸਪੇਨ ਦੇ, ਯੂਰਪ ਦੇ ਤੱਟ ਉੱਤੇ ਨਹੀਂ ਲੱਗ ਸਕਦੇ, ਤੁਸੀਂ ਰਾਹ ਵਿੱਚ ਮਾਰੇ ਜਾਣਾ, ਪਰ ਜੇ ਕਿਤੇ ਥੋੜ੍ਹਾ ਸਮਾਂ ਦਮ ਕਰ ਲਓ ਤਾਂ ਆਪਾਂ ਕਿਸੇ ਕਿਨਾਰੇ ਉੱਪਰ ਲੱਗ ਸਕਦੇ ਹਾਂ। ਔਰ ਕੁਝ ਉਹਨੂੰ ਪੱਤੇ ਜਿਹੜੇ ਸਾਨੂੰ ਵਿਖਾਈ ਦਿੱਤੇ ਉਹ ਇਸ ਤੱਟ ਉੱਤੇ ਆਣ ਪਹੁੰਚਿਆ। ਭਾਵ ਜਦੋਂ ਵੀ ਦੁਨੀਆ ਦੇ ਇਤਿਹਾਸ ਨੂੰ ਵੇਖੋ, ਜਦੋਂ ਕਿਸੇ ਦੇ ਉੱਤੇ ਬਿਪਤਾ ਦਾ ਸਮਾਂ ਆਇਆ ਅਤੇ ਉਹਦਿਆਂ ਆਪਣਿਆਂ ਨੇ ਉਹਦੀ ਪਿੱਠ ਪਿੱਛੋਂ ਵਾਰ ਕੀਤੇ ਨੇ, ਪਰ ਇਹ ਗੁਰੂ ਦੇ ਸਿੱਖ ਜਿਹੜੇ ਸਨ ਇਸ ਗੱਲੋਂ ਵਧਾਈ ਦੇ ਪਾਤਰ ਨੇ ਬੇਸ਼ੱਕ ਉਹਨਾਂ ਤੋਂ ਇਹ ਮਾੜੀ ਘਟਨਾ ਵਾਪਰੀ ਪਰ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਹੀ ਉਹਨਾਂ ਤੋਂ ਛੁੱਟੀ ਲੈਣ ਵਾਸਤੇ ਜਿਵੇਂ ਕਿਹਾ ਆ ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ ਸਰਵਣ।
ਹੋ ਸਮਾਂ ਬਣੇ ਤੋਂ ਬਣ ਜਾਂਦੇ ਨੇ ਆਪਣੇ ਪਰਾਏ, ਸਮਾਂ ਬਣੇ ਤੋਂ ਬਣ ਜਾਂਦੇ ਨੇ ਆਪਣੇ ਲੋਕ ਪਰਾਏ।
ਹੋ ਜਾਂਦੇ ਵਾਰੀ ਹੋ ਜਾਂਦੇ ਨੇ ਸਕੇ ਅੰਮਾ ਦੇ ਜਾਏ, ਜਾਂਦੇ ਵਾਰੀ ਹੋ ਜਾਂਦੇ ਨੇ ਸਕੇ ਅੰਮਾ ਦੇ ਜਾਏ।
ਸੂਲਿਤਾ ਚੜਾਏ, ਯੂਸੁਫ ਪਾਈਆਂ ਬੱਤਾ ਈਸਾ ਸੂਲਿਤਾ ਚੜਾਏ।
ਓ ਸੁਲੇਮਾਨ ਹਜ਼ਰਤ ਪੱਠ ਚੋਖੇ ਕੁਦਰਤ ਖੇਲ ਰਚਾਏ, ਸੁਲੇਮਾਨ ਹਜ਼ਰਤ ਕੁਝ ਭੋ ਚੋਖੇ ਕੁਦਰਤ ਖੇਲ ਰਚਾਏ।
ਰਾਮ ਤੇ ਲਕਸ਼ਮਣ ਪਿਓ ਨੇ ਤੋਰੇ ਬਨਵਾਸ ਭਜਵਾਏ, ਰਾਮ ਤੇ ਲਕਸ਼ਮਣ ਪਿਓ ਨੇ ਤੋਰੇ ਬਨਵਾਸ ਭਿਜਵਾਏ।
ਉਹ ਹੋਏ ਭਵਿੱਖਣ ਵੀਰਤ ਲਾਗੂ ਲੰਕਾ ਦਿੱਤੀ ਜਲਾਏ, ਹੋਏ ਭਵਿੱਖਣ ਵੀਰਤ ਲਾਗੂ ਲੰਕਾ ਦਿੱਤੀ ਜਲਾਏ।
ਸਿੱਖ ਭੁੱਖ ਦੇ ਮਾਰੇ ਫਿਰ ਵੀ ਹੱਥ ਬਣ ਆਏ, ਪਰ ਸਿੱਖ ਭੁੱਖ ਦੇ ਮਾਰੇ ਫਿਰ ਵੀ ਹੱਥ ਬਣ ਆਏ।
ਹੋ ਇੱਕ ਪਾਸੇ ਦੁਸ਼ਮਣ ਦਾ ਘੇਰਾ ਕਰ ਦੀ ਅੱਗ ਬਰਸਾਏ, ਇੱਕ ਪਾਸੇ ਦੁਸ਼ਮਣ ਦਾ ਘੇਰਾ ਕਰ ਦੀ ਅੱਗ ਬਰਸਾਏ।
ਆਪੇ ਛੁੱਟੀਆਂ ਮੰਗਣ ਆ ਗਏ ਕੁਦਰਤ ਖੇਲ ਰਚਾਏ, ਆਪੇ ਛੁੱਟੀਆਂ ਮੰਗਣ ਆ ਗਏ ਕੁਦਰਤ ਖੇਲ ਰਚਾਏ।
ਧਨ ਸਤਿਗੁਰ ਧਨ ਤੇਰਾ ਜੇਰਾ ਅੱਗੋਂ ਕਹਿਣ ਮੁਸ਼ਕਰਾਏ, ਧਨ ਸਤਿਗੁਰ ਧਨ ਤੇਰਾ ਜੇਰਾ ਅੱਗੋਂ ਕਹਿਣ ਮੁਸ਼ਕਰਾਏ।
ਗੁਰੂ ਕੀ ਗੋਦ ਨੂੰ ਖਾਲੀ ਕਰਕੇ ਜੋ ਜਾਂਦਾ ਸੋ ਜਾਏ, ਹੋ ਗੁਰ ਦੀ ਗੋਦ ਨੂੰ ਖਾਲੀ ਕਰਕੇ ਜੋ ਜਾਂਦਾ ਸੋ ਜਾਏ।
ਅਸੀਂ ਸਿੱਖ ਨੀ ਤੁਸੀਂ ਗੁਰੂ ਨੀ ਪੈ ਜੋ ਆਪਣੇ ਰਾਹੇ, ਅਸੀਂ ਸਿੱਖ ਨੀ ਤੁਸੀਂ ਗੁਰੂ ਨੀ ਪੈ ਜੋ ਆਪਣੇ ਰਾਹੇ।
ਗੁਰ ਦੀ ਗੋਦ ਨੂੰ ਖਾਲੀ ਕਰਕੇ ਜੋ ਜਾਂਦਾ ਸੋ ਜਾਏ, ਗੁਰ ਦੀ ਗੋਦ ਨੂੰ ਖਾਲੀ ਕਰਕੇ ਜੋ ਜਾਂਦਾ ਸੋ ਜਾਏ।
ਓ ਅਸੀਂ ਸਿੱਖ ਨੀ ਤੁਸੀਂ ਗੁਰੂ ਨੀ ਪੈ ਜੋ ਆਪਣੇ ਰਾਹੇ, ਅਸੀਂ ਸਿੱਖ ਨੀ ਤੁਸੀਂ ਗੁਰੂ ਨੀ ਪੈ ਜੋ ਆਪਣੇ ਰਾਹੇ।
ਇੱਧਰ ਸਾਰੇ ਪੰਜਾਬ ਦੇ ਵਿੱਚ ਇਹ ਜਿਹੜੀ ਘਟਨਾ ਸੀ ਉਹਦੇ ਤੋਂ ਸੰਗਤਾਂ ਸੁਚੇਤ ਹੋ ਗਈਆਂ। ਥਾਂ ਥਾਂ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਸੀ ਬਈ ਇੰਨੇ ਵਿਪਤਾ ਦੇ ਸਮੇਂ ਅੰਦਰ ਸਤਿਗੁਰੂ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਹੁਤ ਵੱਡਾ ਕੌਮ ਲਈ ਸੰਘਰਸ਼ ਕਰ ਰਹੇ ਸਨ ਅਤੇ ਇਸ ਸਮੇਂ ਅੰਦਰ ਸਤਿਗੁਰੂ ਮਹਾਰਾਜ ਜੀ ਦਾ ਸਾਥ ਛੱਡਣਾ ਹਰਗਿਜ ਜਾਇਜ਼ ਨਹੀਂ, ਕਿਉਂਕਿ ਪੰਜਾਬ ਦੀ ਧਰਤੀ ਸੂਰ ਵੀਰਾਂ ਬਹਾਦਰਾਂ ਯੋਧਿਆਂ ਦੀ ਧਰਤੀ ਹੈ ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਖਸ਼ਿਸ਼ਾਂ ਅਤੇ ਰਹਿਮਤਾਂ ਦੇ ਨਾਲ ਇਹਦੀ ਅਣਖ ਇਹਦਾ ਜਜ਼ਬਾ ਅੱਜ ਸੰਸਾਰ ਦੀਆਂ ਜਿੰਨੀਆਂ ਕੌਮਾਂ ਨੇ ਸਿਰ ਨਵਾ ਕੇ ਇਸ ਜਜ਼ਬੇ ਨੂੰ ਸਮਰਪਿਤ ਮੰਨਦੀਆਂ। ਕਿਉਂਕਿ ਕਵੀ ਇਕਬਾਲ ਨੇ ਇੱਕ ਗੱਲ ਬੜੀ ਸੁੰਦਰ ਕਹੀ ਹੈ, ਉਹ ਕਹਿੰਦਾ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਜਗਾਇਆ ਮਰਦੇ ਕਾਮਲ ਨੇ ਖਾਬਸੇ। ਇੱਥੋਂ ਦੇ ਬੱਚੇ ਅਣਖੀ, ਇੱਥੋਂ ਦੀਆਂ ਬੀਬੀਆਂ ਅਣਖੀ, ਇੱਥੋਂ ਦੇ ਬਜ਼ੁਰਗ ਅਣਖੀ, ਇੱਥੋਂ ਦੇ ਨੌਜਵਾਨ ਅਣਖੀ। ਕਈ ਵਾਰ ਜਦੋਂ ਆਪਣੀ ਕੌਮ ਦਾ ਲੇਖਾ ਜੋਖਾ ਕਰੋ, ਇੰਨੀ ਭਾਵਨਾ, ਇੰਨਾ ਤਿਆਗ, ਇੰਨਾ ਜਿਹੜਾ ਅੰਤਰੀਵ ਰਸ ਵਿੱਚ ਰਹਿ ਕੇ ਗੁਰੂ ਨਾਲ ਪਿਆਰ ਕਰਨਾ, ਇਹ ਕੇਵਲ ਅਤੇ ਕੇਵਲ ਸਿੱਖ ਕੌਮ ਨੂੰ ਆਪਣੇ ਵਿਰਸੇ ਵਿੱਚ ਮਿਲਿਆ ਹੈ। ਹੁਣ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਜਿਹੜੀ ਹੈ ਇਹ ਮੁੱਢ ਤੋਂ ਲੈ ਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਜ਼ਰੀ ਹੈ। ਔਰ ਇੱਧਰਲੇ ਬੰਨੇ ਜਿਹੜਾ ਉਸ ਵੇਲੇ ਭਾਈ ਲੰਗਾਹ ਸੀ, ਇਹਦਾ ਭਰਾ ਭਾਈ ਪਾਰੋ, ਉਹਦੀ ਪੁੱਤਰੀ ਮਾਤਾ ਭਾਗ। ਹੁਣ ਇਤਿਹਾਸ ਜਦੋਂ ਪੜ੍ਹੋਗੇ ਤਾਂ ਕਈ ਵਾਰ ਰੋਮਟੇ ਖੜ੍ਹੇ ਕਰ ਦੇਣ ਵਾਲੀਆਂ ਕਹਾਣੀਆਂ ਜਿਹੜੀਆਂ ਨੇ ਇਹ ਸਾਹਮਣੇ ਆਉਂਦੀਆਂ। ਪੂਨੇ ਦੇ ਬਾਦਸ਼ਾਹ ਦੇ ਕੋਲ ਦੋ ਬੜੇ ਵੱਡੇ ਡਕੈਤ ਸੀ, ਇੱਕ ਦਾ ਨਾਂ ਸੀ ਰੁਖਸਤ ਅਤੇ ਇੱਕ ਦਾ ਨਾਂ ਸੀ ਬਾਲਾ। ਇਹਨਾਂ ਦੋਵਾਂ ਦਾ ਪੂਨੇ ਦੇ ਬਾਦਸ਼ਾਹ ਦੇ ਨਾਲ ਸਮਝੌਤਾ ਹੋ ਗਿਆ। ਉਹ ਕਹਿਣ ਲੱਗਾ ਮੈਂ ਤੁਹਾਨੂੰ ਰਿਹਾ ਕਰ ਦੇਣਾ। ਇਹਨਾਂ ਨੇ ਸੋਚਿਆ ਬਈ ਅਸੀਂ ਲੋਕਾਂ ਦੇ ਘਰ ਲੁੱਟਦੇ ਰਹੇ ਹਾਂ, ਕਤਲ ਕੀਤੇ ਨੇ ਅਤੇ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੈ। ਜੇ ਅਸੀਂ ਸਿੱਧੇ ਆਪਣੇ ਪਿੰਡ ਵਿੱਚ ਚਲੇ ਗਏ ਤਾਂ ਸਾਡਾ ਜਿਉਣਾ ਮੁਸ਼ਕਲ ਹੈ, ਸਾਨੂੰ ਲੋਕਾਂ ਨੇ ਜਿਉਣ ਨਹੀਂ ਦੇਣਾ। ਕਿਉਂਕਿ ਮੁੱਢ ਤੋਂ ਲੈ ਕੇ ਤੁਸੀਂ ਇਤਿਹਾਸ ਨੂੰ ਜਦੋਂ ਵਾਚੋਗੇ ਨਾ ਤਾਂ ਸਮਾਜ ਇੰਨ ਬਿੰਨ ਇਹੋ ਜਿਹਾ ਹੀ ਚੱਲਦਾ ਰਿਹਾ ਜਿਹਦੇ ਵਿੱਚ ਅੱਜ ਆਪਾਂ ਚੱਲ ਰਹੇ ਹਾਂ। ਇਸ ਤੋਂ ਬਾਅਦ ਜਿਹੜਾ ਆਉਣ ਵਾਲਾ ਸਮਾਂ ਚੱਲਣਾ ਹੈ, ਸਮਾਜ ਬਿਲਕੁਲ ਇਹਨਾਂ ਨੀਹਾਂ 'ਤੇ ਹੀ ਚੱਲਦਾ ਰਿਹਾ। ਕਿਤੇ ਕਿਤੇ ਬਦਲਾਅ ਆਉਂਦੇ ਨੇ, ਮੋੜ ਆਉਂਦੇ ਨੇ ਅਤੇ ਉਹਨਾਂ ਨੂੰ ਵੀ ਸੰਪੂਰਨ ਕਰਨ ਉੱਤੇ ਹਜ਼ਾਰਾਂ ਸਾਲ ਲੱਗ ਜਾਂਦੇ ਨੇ। ਅੱਜ ਵੀ ਸਿੱਖ ਜਗਤ ਦੇ ਅੰਦਰ ਬਹੁਤ ਵੱਡੀ ਸਾਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਅੰਦਰ ਕੁਝ ਇਹੋ ਜਿਹੀਆਂ ਪਰੰਪਰਾਵਾਂ ਨੇ ਜਿਨ੍ਹਾਂ ਨੂੰ ਅਸੀਂ ਮਰਿਆਦਾ ਬਣਾ ਕੇ ਅੱਜ ਤੱਕ ਆਪਣੇ ਪੱਲੇ ਬੰਨ੍ਹੀ ਫਿਰਦੇ। ਕਿਉਂਕਿ ਪਰੰਪਰਾ ਜਿਹੜੀ ਹੈ ਸਮੇਂ ਨਾਲ ਸ਼ੁਰੂ ਹੁੰਦੀ ਹੈ ਅਤੇ ਸਮੇਂ ਦੇ ਨਾਲ ਖਤਮ ਹੋ ਜਾਂਦੀ ਹੈ। ਜਿਹੜੀ ਮਰਿਆਦਾ ਹੈ ਇਹ ਡਿਸਿਪਲਿਨ ਹੈ, ਜਾਬਤਾ ਹੈ, ਇਹਨੇ ਸਦੀਵੀ ਚੱਲਣਾ ਹੈ। ਇਹਦੇ ਤੋਂ ਬਗੈਰ ਮਨੁੱਖ ਦਾ ਗੁਜ਼ਾਰਾ ਨਹੀਂ, ਕਿਉਂਕਿ ਆਹ ਜੋ ਕੁਝ ਆਪਾਂ ਸਾਹਮਣੇ ਤੱਕ ਰਹੇ ਇਹ ਮਰਿਆਦਾ ਵਿੱਚ ਹੋ ਰਿਹਾ। ਇਹਦੇ ਤੋਂ ਬਗੈਰ ਨਾ ਸਾਡਾ ਸਰ ਸਕਦਾ, ਨਾ ਪੰਥ ਦਾ ਸਰ ਸਕਦਾ, ਨਾ ਕਿਸੇ ਹੋਰ ਆਉਣ ਵਾਲੀ ਪੀੜ੍ਹੀ ਦਾ ਸਰ ਸਕਦਾ। ਇਹਨੇ ਨਿਰੰਤਰ ਚੱਲਣਾ। ਪਰ ਕੁਝ ਪਰੰਪਰਾਵਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਦੇ ਵਿੱਚ ਸਮੇਂ ਨਾਲ ਤਾਂ ਪੈਦਾ ਹੋ ਜਾਂਦੀਆਂ ਨੇ, ਉਹਨਾਂ ਨੂੰ ਛੱਡਣ ਦੀ ਲੋੜ ਹੁੰਦੀ ਹੈ। ਜੇ ਇਸ ਵਿਸ਼ੇ ਉੱਤੇ ਆਪਾਂ ਜਾਵਾਂਗੇ ਕਾਫੀ ਸਮਾਂ ਲੱਗੇਗਾ। ਆਓ ਇੱਧਰ ਨੂੰ ਜਰਾ ਮਾਤਾ ਭਾਗੋ ਦੇ ਜੀਵਨ ਉੱਤੇ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਾਂ। ਰੁਖਸਤ ਅਤੇ ਬਾਲਾ ਜਿਹੜੇ ਦੋ ਡਕੈਤ ਸਨ, ਇਹਨਾਂ ਨੂੰ ਛੱਡਣ ਦਾ ਜਿਹੜਾ ਪੂਨੇ ਦੇ ਬਾਦਸ਼ਾਹ ਨੇ ਜਦੋਂ ਫੈਸਲਾ ਕੀਤਾ ਤਾਂ ਉਹਨਾਂ ਨੇ ਹੱਥ ਖੜ੍ਹੇ ਕਰਤੇ, ਕਹਿਣ ਲੱਗੇ ਅਸੀਂ ਨਹੀਂ ਜਾਣਾ, ਅਸੀਂ ਜੇਲ੍ਹ ਤੋਂ ਬਾਹਰ ਜਾਵਾਂਗੇ ਅਤੇ ਅੱਜ ਵੀ ਮਾਰੇ ਜਾਵਾਂਗੇ। ਫਿਰ ਉਹਨਾਂ ਨੇ ਸਾਰੇ ਆਲੇ ਦੁਆਲੇ ਤੋਂ ਪੁੱਛ ਪੜਤਾਲ ਕੀਤੀ ਬਈ ਸਾਡੀ ਮਤ ਕੌਣ ਕਰੇ ਜਿਹਦੇ ਨਾਲ ਅਸੀਂ ਜੇ ਰਿਹਾ ਹੋ ਜਾਈਏ ਤਾਂ ਅਸੀਂ ਬਚੇ ਰਹੀਏ। ਅਤੇ ਇਤਿਹਾਸ ਵਿੱਚ ਇਹ ਘਟਨਾ ਦਾ ਬੜਾ ਵੱਡਾ ਜ਼ਿਕਰ ਮਿਲਦਾ ਹੈ ਬਈ ਉਹਨਾਂ ਨੂੰ ਕਿਸੇ ਨੇ ਦੱਸਿਆ ਬਈ ਜਿਹੜੀ ਮਾਤਾ ਭਾਗ ਕੌਰ ਹੈ ਨਾ, ਜੇ ਉਹ ਤੁਹਾਡੇ ਸਿਰ ਉੱਤੇ ਹੱਥ ਰੱਖ ਦੇਵੇ, ਉਹ ਨੰਦੇੜ ਸਾਹਿਬ ਰਹਿੰਦੇ ਨੇ ਅਤੇ ਤੁਹਾਨੂੰ ਕੋਈ ਮਾਰਨ ਵਾਲਾ ਜੰਮਿਆ ਹੀ। ਅਤੇ ਇਹਨਾਂ ਨੇ ਜਾ ਕੇ ਮਾਤਾ ਭਾਗ ਕੌਰ ਦੇ ਚਰਨ ਫੜੇ। ਕੁਝ ਸਮਾਂ ਇੱਥੇ ਪੂਨੇ ਦੇ ਕਿਲੇ ਵਿੱਚ ਆਣ ਕੇ ਮਾਤਾ ਰਹੀ ਔਰ ਉਸ ਤੋਂ ਬਾਅਦ ਇਹ ਸਾਰੀ ਜ਼ਿੰਦਗੀ ਭੋਗ ਕੇ ਮਰੀ। ਇੰਨਾ ਜਿਹੜਾ ਜਜ਼ਬਾ, ਇੰਨਾ ਸਪਿਰਿਟ ਮਾਤਾ ਭਾਗੋ ਦੇ ਵਿੱਚ ਸੀ, ਜਿਹਨੇ ਪੰਜਾਬ ਦੀ ਧਰਤੀ 'ਤੇ ਸੂਰਬੀਰ ਅਣਖ ਨੂੰ ਟੁੰਬਣ ਵਾਸਤੇ ਘਰ ਘਰ ਜਾ ਕੇ ਜਿਹੜਾ ਸੁਨੇਹਾ ਦਿੱਤਾ, ਉਹ ਆ ਕਵਿਤਾ ਦੀਆਂ ਲਾਈਨਾਂ ਵਿੱਚ ਕਹਿਣ ਲੱਗੇ। ਆਓ ਸਰਵਣ ਕਰਦੇ।
ਹੋ ਨਗਰਾਂ ਦੇ ਲੋਕ ਨਾਲ ਗਾਉਣ ਮੁੱਖ ਜੀ, ਪੁੱਛੀ ਨਾ ਕਿਸੇ ਵੀ ਬਾਗੀਆਂ ਦੀ ਸੁੱਖ ਵੀ, ਪੁੱਛੀ ਨਾ ਕਿਸੇ ਵੀ ਬਾਗੀਆਂ ਦੀ ਸੁੱਖ ਵੀ।
ਓ ਥੁੜਿਆ ਸੀ ਕਿਹੜਾ ਕਿਹੜਾ ਕਾਜ ਕਰਨਾ, ਐਸੀ ਜਾਉਣ ਨਾਲੋਂ ਤੇ ਪਲਾ ਸੀ ਮਾਰਨਾ, ਐਸੀ ਜਾਉਣ ਨਾਲੋਂ ਤੇ ਪਲਾ ਸੀ ਮਾਰਨਾ।
ਗਾਉਣ ਮੁੱਖ ਜੀ, ਪੁੱਛੀ ਨਾ ਕਿਸੇ ਵੀ ਬਾਗੀਆਂ ਦੀ ਸੁੱਖ ਵੀ, ਪੁੱਛੀ ਨਾ ਕਿਸੇ ਵੀ ਬਾਗੀਆਂ ਦੀ ਸੁੱਖ ਵੀ।
ਓ ਥੁੜਿਆ ਸੀ ਕਿਹੜਾ ਕਿਹੜਾ ਕਾਜ ਕਰਨਾ, ਐਸ ਜਾਉਣ ਨਾਲੋਂ ਤੇ ਪਲਾ ਸੀ ਮਾਰਨਾ, ਐਸ ਜਾਉਣ ਨਾਲੋਂ ਤੇ ਪਲਾ ਸੀ ਮਾਰਨਾ।
ਕੰਮ ਜੋ ਮਰਦ ਆਉਂਦੇ ਨੇ, ਕੈਰ ਡਰ ਪੋਕ ਸੂਰਮੇ ਸਦਾਉਂਦੇ ਨੀ, ਕੈਰ ਡਰ ਪੋਕ ਸੂਰਮੇ ਸਦਾ।
ਕਾ ਦੇ ਸੂਰਬੀਰ ਜਿੰਨਾ ਮੌਤੋਂ ਡਰਨਾ ਐਸ ਜਾਣ ਨਾਲ ਤੇ ਪਲਾ ਸੀ ਮਾਰਨਾ ਐਸ ਜਾਣ ਨਾਲ ਤੇ ਪਲਾ ਸੀ ਮਰਨਾ
ਦਿਲਾਜ ਚਾਹੀ ਦੀਨ ਭਾਵਣੀ ਮਿੱਟੀ ਦੀ ਇਹ ਦੇਹੀ ਕਿਸ ਕੰਮ ਆਵਣੀ ਮਿੱਟੀ ਦੀ ਇਹ ਦੇਹੀ ਕਿਸ ਕੰਮ ਆਵਣੀ
ਉਹ ਆਖਰ ਚਣਾ ਦੇ ਵਿੱਚ ਕੱਚੇ ਤਾਰਨਾ ਐਸ ਜਾਣ ਨਾਲ ਤੇ ਪਲਾ ਸੀ ਮਾਰਨਾ ਐਸ ਜਾਣ ਨਾਲ ਤੇ ਪਲਾ ਸੀ ਮਰਨਾ
ਪਾਣੀ ਵੇਲ ਧੋਖਾ ਦੇ ਕੇ ਆਉਣ ਵਾਲਿਓ ਨਰਕਾਂ ਦੇ ਪਾਗੀ ਅਖਵਾਉਣ ਵਾਲਿਓ ਨਰਕਾਂ ਦੇ ਪਾਗੀ ਅਖਵਾਉਣ ਵਾਲਿਓ
ਉਹ ਕਿਹੜਾ ਜੇ ਕਮਾਈ ਨਾ ਖਜ਼ਾਨਾ ਪਾਰਨਾ ਐਸ ਜਾਣ ਨਾਲ ਤੇ ਪਲਾ ਸੀ ਮਰਨਾ ਐਸ ਜਾਣ ਨਾਲ ਤੇ ਪਲਾ ਸੀ ਮਰਨਾ
ਅਸੀਂ ਲੱਗੇ ਦਾਗ ਲਾਵਾਂਗੇ ਬਦਾਵੇ ਦੇਵਾਂਗੇ ਜਵਾਬ ਰੰਗੇ ਤੇ ਡਰਾਵੇ ਦੇਵਾਂਗੇ ਜਵਾਬ ਰੰਗੇ ਤੇ ਡਰਾਵੇ ਦੇ
ਓ ਹੁਣ ਅਸੀਂ ਜ਼ਾਲਮਾਂ ਨਾਲ ਜੰਗ ਕਰਨਾ ਐਸੀ ਜਾਣ ਨਾਲ ਤੇ ਪਲਾ ਸੀ ਮਾਰਨਾ ਐਸੇ ਜਾਣ ਨਾਲ ਤੇ ਪਲਾ ਸੀ ਮਾਰਨਾ
ਜਦੋਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਗੇ ਆਜ਼ਾਦੀ ਦਾ ਸੰਗਰਾਮ ਚੱਲ ਰਿਹਾ ਸੀ ਅਤੇ ਆਹ ਕੈਨੇਡਾ ਦੀ ਧਰਤੀ ਉੱਤੋਂ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਅਣਖੀ ਸੂਰਮਿਆਂ ਨੇ ਆਪਣੀ ਆਹੁਤੀ ਜਿਹੜੀ ਹੈ ਇੱਥੋਂ ਜਾ ਕੇ ਉੱਥੇ ਸਿੱਖ ਸੰਗਰਾਮ ਦੇ ਵਿੱਚ ਸਾਡੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਜਾ ਕੇ ਐਪ ਸਪੋਰਟ ਦੇ ਵਿੱਚੋਂ ਗੁਰਮੁਖ ਪਿਆਰੇ ਜਿਨ੍ਹਾਂ ਨੇ ਅੱਜ ਜਿੱਥੇ ਚੀਫ ਖਾਲਸਾ ਦੀਵਾਨ ਸੁਸਾਇਟੀ ਵਾਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ 2.5 ਕਿੱਲੇ ਜ਼ਮੀਨ ਛੱਡ ਕੇ ਬਾਬਾ ਜੀ ਨੇ ਬੱਬਰ ਅਕਾਲੀ ਲਹਿਰ ਦੇ ਵਿੱਚ ਜਾ ਕੇ ਹਿੱਸਾ ਪਾਇਆ ਅਤੇ ਉੱਥੇ ਸ਼ਹੀਦ ਹੋਏ ਆ ਪਿਛਲੇ ਸਮੇਂ ਅੰਦਰ ਜਿਹੜਾ ਪੰਜਾਬ ਦੀ ਧਰਤੀ 'ਤੇ ਬਹੁਤ ਵੱਡਾ ਜਿਹੜਾ ਸਿੱਖ ਕੌਮ ਨੇ ਆਪਣੀ ਆਜ਼ਾਦੀ ਦਾ ਸੰਘਰਸ਼ ਲੜਿਆ ਉਹਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਜਾ ਕੇ ਕਿਉਂਕਿ ਜਦੋਂ ਵੀ ਆਪਣੀ ਕੌਮ ਦੀ ਗੱਲ ਚੱਲਦੀ ਹੈ ਆਪਣੇ ਧਰਮ ਦੀ ਗੱਲ ਚੱਲਦੀ ਹੈ ਅਤੇ ਉਸ ਵੇਲੇ ਇਹ ਗੱਲ ਨਹੀਂ ਹੁੰਦੀ ਬਈ ਕਿੰਨੇ ਇਹਦੇ ਵਿੱਚ ਹਿੱਸਾ ਪਾਉਣਾ ਹੈ ਜਾਂ ਜਿਹੜਾ ਛੱਡ ਕੇ ਆਇਆ ਉਹ ਹੀ ਜਾਵੇ ਕਿਉਂਕਿ ਜਜ਼ਬਾ ਜਿਹੜਾ ਉਹ ਆਪਣੀ ਮਿਸਾਲ ਆਪ ਹੋਇਆ ਕਰਦਾ ਘਨਿੰਗਮ ਨੇ ਇੱਕ ਗੱਲ ਬੜੀ ਸੁੰਦਰ ਲਿਖੀ ਹੈ ਉਹ ਕਹਿੰਦਾ ਮੈਂ ਆਸਾਮ ਦੇ ਵਿੱਚ ਇਤਿਹਾਸ ਲਿਖਦਾ ਲਿਖਦਾ ਇੱਕ ਦਿਨ ਤੁਰਿਆ ਜਾ ਰਿਹਾ ਸਾਂ ਅਤੇ ਇੱਕ ਨਿਹੰਗ ਸਿੰਘ ਇੱਕ ਰੁੱਖ ਦੇ ਥੱਲੇ ਬੈਠਾ ਹੋਇਆ ਸੀ ਮੈਂ ਸੋਚਿਆ ਇਹ ਨਿਹੰਗ ਸਿੰਘ ਕੀ ਕਰਦਾ ਹੈ ਮੈਂ ਉਹਦੇ ਉੱਤੇ ਨਜ਼ਰਸਾਨੀ ਕਰਨ ਲੱਗ ਪਿਆ ਇਹ ਨਿਹੰਗ ਸਿੰਘ ਦਿਨ ਵੇਲੇ ਆਪਣੇ ਮੋਢੇ ਦੇ ਉੱਤੇ ਬੌਲਾ ਚੁੱਕ ਲੈਂਦਾ ਜਿਹਨੂੰ ਆ ਛੋਟੀ ਕਹੀ ਕਰਕੇ ਕਿਹਾ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਇਹ ਜਾ ਕੇ ਬੂਝੇ ਪੁੱਟਦਾ ਰਾਹ ਸਾਫ਼ ਕਰਦਾ ਅਤੇ ਫਿਰ ਉੱਥੇ ਜਿਹੜੀ ਕੰਧ ਮੂਲ ਮਿਲਦੀ ਉਹ ਚੁਣ ਕੇ ਖਾ ਕੇ ਅਤੇ ਉਸ ਰੁੱਖ ਥੱਲੇ ਆਣ ਕੇ ਲੰਮਾ ਪੈ ਜਾਂਦਾ ਅੱਜ ਜਦੋਂ ਤੁਸੀਂ ਅੰਮ੍ਰਿਤਸਰ ਜਾਓਗੇ ਨਾ ਅਤੇ ਉੱਥੇ ਇਸ ਨਿਹੰਗ ਦੀ ਫੋਟੋ ਜਿਹੜੀ ਹੈ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਜਿਹੜੇ ਨੇ ਉਹਨਾਂ ਨੇ ਲਾਈ ਹੋਈ ਹੈ ਇਹ ਜਦੋਂ ਸੌਂ ਜਾਂਦਾ ਰੁੱਖ ਥੱਲੇ ਇਹਨੂੰ ਘਨਿੰਗਮ ਨੇ ਇੱਕ ਦਿਨ ਜਾ ਕੇ ਪੁੱਛਿਆ ਮਿੱਤਰਾ ਤੂੰ ਕਰਦਾ ਕੀ ਹੈ ਉਹ ਕਹਿਣ ਲੱਗਾ ਬਈ ਆਸਾਮ ਦੇ ਉੱਤੇ ਇੱਕ ਛੋਟਾ ਜਿਹਾ ਪਿੰਡ ਹੈ ਉੱਥੋਂ ਦੇ ਪਹਾੜੀ ਲੋਕ ਜਿਹੜੇ ਨੇ ਇੱਥੋਂ ਦੀ ਲੰਘਦੇ ਸਨ ਇਹ ਡੰਡੀ ਬੜੀ ਛੋਟੀ ਸੀ ਖੂਨਖਾਰ ਜਾਨਵਰ ਵੀ ਨੇ ਇਸ ਜੰਗਲ ਦੇ ਵਿੱਚ ਅਤੇ ਰਾਹ ਛੋਟਾ ਹੋਣ ਕਰਕੇ ਕਈ ਵਾਰ ਪਤਾ ਨਹੀਂ ਸੀ ਲੱਗਦਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਸੀ ਮੈਂ ਰਾਹ ਚੌੜਾ ਬਣਾ ਰਿਹਾ ਹੈ ਅਤੇ ਇਹਦੇ ਵਿੱਚ ਮੈਂ ਸਵੇਰੇ ਚਲਾ ਜਾਂਦਾ ਮੈਂ ਸੇਵਾ ਕਰਕੇ ਇੱਥੇ ਆਣ ਕੇ ਪੈ ਜਾਂਦਾ ਉਹ ਆਉਂਦਾ ਫਿਰ ਖਾਨਾ ਕੀ ਹੈ ਉਹਨੇ ਆ ਖਾਨਾ ਜਿਹੜੀ ਇਹਦੇ ਜਿਹੜੀਆਂ ਮੈਂ ਜੜ ਬੂਟੀਆਂ ਪੁੱਟਦਾ ਇਹਨਾਂ ਵਿੱਚੋਂ ਜਿਹੜੀਆਂ ਕੁਝ ਮੈਨੂੰ ਪਤਾ ਹੈ ਵੀ ਆਹ ਖਾਣ ਵਾਲੀਆਂ ਨੇ ਉਹ ਮੈਂ ਖਾ ਲੈਂਦਾ ਉਹ ਕਹਿਣ ਲੱਗਾ ਫਿਰ ਇਹਦੀ ਤੈਨੂੰ ਤਨਖਾਹ ਕੌਣ ਦਿੰਦਾ ਉਹ ਕਹਿੰਦਾ ਮੈਂ ਤਨਖਾਹ 'ਤੇ ਕੰਮ ਹੀ ਨਹੀਂ ਕਰਦਾ, ਮੈਂ ਅਕਾਲ ਪੁਰਖ ਦੀ ਫੌਜ ਦਾ ਛਪਾਹੀ ਹੈ। ਉਹ ਕਹਿੰਦਾ ਫਿਰ ਤੈਨੂੰ ਇਹਦਾ ਕੀ ਫਾਇਦਾ ਹੋਵੇਗਾ? ਉਹ ਕਹਿੰਦਾ ਫਾਇਦਾ ਮੈਨੂੰ ਇਹ ਹੈ ਬਈ ਦੁਨੀਆ ਜਿਹੜੀ ਸੁਖੀ ਹੋ ਜਾਵੇਗੀ, ਇਸ ਰਸਤੇ ਤਾਂ ਹੀ ਲੰਘੇਗੀ, ਅਤੇ ਜਿਹੜਾ ਸਾਡਾ ਮਿਸ਼ਨ ਹੈ, ਜਿਹੜਾ ਗੁਰੂ ਨਾਨਕ ਦੇਵ ਦਾ ਮਿਸ਼ਨ ਹੈ, ਮੈਂ ਉਹਦੇ ਦਰ ਘਰ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰ ਲਵਾਂਗਾ, ਮੈਨੂੰ ਇਹ ਬੈਨੀਫਿਟ ਹੋ ਜਾਵੇਗਾ। ਉਹ ਕਹਿਣ ਲੱਗਾ ਵੀ ਆਹ ਬੰਦਾ ਹੈ ਜਿਹੜਾ ਪੰਥ ਦੇ ਅਰਥ ਦੱਸ ਸਕਦਾ, ਕਿਉਂਕਿ ਪੰਥ ਦਾ ਅਰਥ ਰਸਤਾ ਵੀ ਹੈ, ਪੰਥ ਦਾ ਅਰਥ ਸਮੂਹ ਵੀ ਹੈ, ਪੰਥ ਦਾ ਅਰਥ ਜਜ਼ਬਾ ਵੀ ਹੈ। ਹੁਣ ਜਦੋਂ ਘਨਿੰਗਮ ਨੇ ਪੁੱਛਿਆ ਨਾ ਬਈ ਪੰਥ ਦਾ ਅਰਥ ਕੀ ਹੈ, ਅਤੇ ਨਿਹੰਗ ਸਿੰਘ ਜਿਹੜਾ ਸੀ ਉਹ ਕਹਿਣ ਲੱਗਾ ਪੰਥ, ਜਦੋਂ ਪਹਿਲੀ ਵਾਰ ਪੰਥ ਆਖਿਆ ਨਿਹੰਗ ਸਿੰਘ ਦੀਆਂ ਅੱਖਾਂ ਵਿੱਚ ਲਾਲੀ ਆ ਗਈ। ਕਹਿਣ ਲੱਗਾ ਪੰਥ, ਜਦੋਂ ਤੀਸਰੀ ਵਾਰ ਪੰਥ ਆਖਿਆ ਨਾ ਤਾਂ ਘਨਿੰਗਮ ਕਹਿੰਦਾ ਮੈਂ ਸਮਝ ਗਿਆ ਬਈ ਇਹਦਾ ਅਰਥ ਕੀ ਹੈ, ਕਿਉਂਕਿ ਜਿਨ੍ਹਾਂ ਅੰਦਰ ਜਜ਼ਬਾ ਹੈ ਉਹ ਇਹ ਕੌਮ ਦੀ ਸੇਵਾ ਕਰ ਸਕਦੇ ਨੇ। ਇਸ ਦੁਨੀਆਂ 'ਤੇ ਕਰੋੜਾਂ ਲੋਕ ਆਉਂਦੇ ਨੇ, ਕਰੋੜਾਂ ਚਲੇ ਜਾਂਦੇ ਨੇ, ਹਜ਼ਾਰਾਂ ਲੋਕ ਧਰਤੀ ਉੱਤੇ ਜੰਮਦੇ ਨੇ, ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ, ਪਰ ਜਿਨ੍ਹਾਂ ਅੰਦਰ ਕੌਮੀ ਜਜ਼ਬਾ ਹੈ ਉਹ ਜਦੋਂ ਆਪਣੀ ਜ਼ਿੰਦਗੀ ਵਿੱਚ ਘਾਲਣਾ ਘਾਲ ਕੇ ਜਾਂਦੇ ਨੇ ਅਤੇ ਉਹਨਾਂ ਦਾ ਲੋਕ ਨਾਂ ਲੈ ਕੇ ਯਾਦ ਕਰਿਆ ਕਰਦੇ ਨੇ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਇੱਕ ਬੰਨੇ ਮਾਤਾ ਭਾਗ ਕੌਰ ਜੀ ਅਤੇ ਇੱਕ ਬੰਨੇ ਮਾਹ ਸਿੰਘ ਜੀ, ਜਿਹਨੂੰ ਰਟੌਲ ਵਾਲੇ ਕਹਿੰਦੇ ਨੇ, ਇਹਦਾ ਪਿਛਲਾ ਪਿੰਡ ਸੁਰ ਸਿੰਘ ਸੀ ਅਤੇ ਨਾਨਕੇ ਪਿੰਡ ਰਟੌਲ ਸੀ, ਰਟੌਲ ਪਿੰਡ ਵਿੱਚ ਰਹਿਣ ਕਰਕੇ ਇਹਦਾ ਨਾਂ ਮਾਹ ਸਿੰਘ ਰਟੌਲ ਦੇ ਨਾਲ ਹੀ ਪ੍ਰਸਿੱਧ ਹੋਇਆ। ਇਹਨਾਂ ਨੇ ਸਾਰੇ ਇਲਾਕੇ ਦੇ ਵਿੱਚੋਂ ਜਿਹੜਾ ਬਹੁਤ ਵੱਡਾ ਇਕੱਠ ਕੀਤਾ ਪੱਟੀ ਦੇ ਵਿੱਚ, ਉਸ ਇਕੱਠ ਦੇ ਵਿੱਚ ਇਹਨਾਂ ਨੇ ਲਲਕਾਰ ਦਿੱਤੀ ਵੀ ਆਓ ਆਪਾਂ ਗੁਰੂ ਤੋਂ ਜਾਨਾਂ ਘੋਲ ਘੁਮਾ ਕੇ ਜਿਹੜਾ ਆਪਾਂ ਕੁਰਬਾਨ ਕਰੀਏ। ਕਵਿਤਾ ਦੀਆਂ ਲਾਈਨਾਂ ਪੇਸ਼ ਹੈ, ਸਰਵਣ ਕਰੋ।
ਹੋ ਪੱਟੀ ਵਿੱਚ ਇਕੱਠ ਕਰਕੇ ਲੇਖਾ ਅਗਲਾ ਪਿਛਲਾ ਲਾ ਕੇ, ਸੀ ਬੱਬਰ ਖੇਰ ਜਿਉਂ ਤੁਰ ਪੇ ਵੱਟ ਮੱਥੇ ਤੇ ਪਾ ਕੇ।
ਉਹ ਹੁਣ ਵਾਪਸ ਮੋਲਣਾ ਨਹੀਂ, ਤੁਰ ਪੇ ਬਣਨਾ ਮੌਤ ਦਾ ਗਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਲੇਖ ਅਗਲਾ ਪਿਛਲਾ ਲਾ ਕੇ, ਸੀ ਬੱਬਰ ਖੇਰ ਜਿਉਂ ਤੁਰ ਪੇ ਵੱਟ ਮੱਥੇ ਤੇ ਪਾ ਕੇ।
ਉਹ ਹੁਣ ਵਾਪਸ ਮੋੜਨਾ ਨਹੀਂ, ਤੁਰ ਪੇ ਬਣਨਾ ਮੌਤ ਦਾ ਗਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਅਸੀਂ ਆ ਰਹੇ ਸਤਿਗੁਰ ਜੀ ਹੋਈਆਂ ਭੁੱਲਾਂ ਨੂੰ ਬਖਸ਼ਾਵਣ, ਜਿਨ੍ਹਾਂ ਨੂੰ ਲੈ ਨੱਸੇ ਸਾਂ ਉਹ ਜਿੰਦ ਧਰਮ ਤੋਂ ਲਾਵਣ।
ਨਹੀਂ ਵਿਛੜੇ ਰਹਿ ਸਕਦੇ ਜਿਵੇਂ ਆ ਚਮਾ ਬਿਨਾ ਪਰਵਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਬਖਸ਼ਣ ਹਾਰਾਏ ਬਖਸ਼ ਲਈ ਭੁੱਲ ਅਸਾਨੇ ਕੀਤੀ, ਡਿੱਗਿਆਂ ਤੇ ਡੱਠਿਆਂ ਨੂੰ ਚਰਨੀ ਲਾਉਣਾ ਤੁਸਾਂ ਦੀ ਰੀਤੀ।
ਹੋ ਸੀ ਕਰਮ ਹਾਰ ਦਿੱਤੀ, ਸੀ ਕਰਮ ਹਾਰ ਦਿੱਤੀ ਸਾਡੀ ਬਣ ਗਈ ਭੁੱਖ ਬਹਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਰਹਿਮਤ ਦੇ ਮਾਹੀ ਲਈ ਅਸਾਂ ਨੇ ਮੋਤਿਆਂ ਕੇ ਕਰਦੇ, ਹੁਣ ਵਾਪਸ ਮੁੜਨਾ ਨਹੀਂ ਹੋ ਗਏ ਹਾਂ ਪ੍ਰੀਤਮ ਵਰਦੇ।
ਉਹ ਕੀ ਜ਼ਿੰਦਗੀ ਕਰਨੀ ਹੈ ਤੁਦ ਬਿਨ ਹਾਲ ਫਿੱਕੀਆਂ ਸਭ ਜਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਚਾਵਾਂ ਤੇਰੀ ਚਾਰਾ ਤੋਰੇ ਹਾਰ ਮਾਂ ਪੁੱਤਮ ਜੈਲਣ, ਇਹ ਤੇਰੀਆਂ ਦਾਤਾਂ ਨੇ ਮੈਂ ਹਾਂ ਸਤਿਗੁਰ ਕਰ ਦੀ ਟੇਲਣ।
ਓ ਮੇਰਾ ਤਾਂ ਕੁਝ ਨਹੀਂ ਸੋਪਰੇ ਤੇਰਾ ਤੁਝੇ ਖਜਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਨਾ।
ਭੈਣਾਂ ਤੇ ਵੀਰਾਂ ਦੇ ਬੱਦੇ ਗਾਨੇ ਵਾਂਗ ਸਵਾਰੀ, ਡਟ ਵੀਰਾ ਧਰਮ ਲਈ ਤੈਥੋਂ ਮੈਂ ਜਾਵਾਂ ਬਲਿਹਾਰੀ।
ਓ ਮਿਲੇ ਸੂਲ ਸਿਦਕ ਲਈ ਹੱਸ ਕੇ ਗਾਉਣਾ ਧਰਮ ਤਰਾਨਾ, ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਣਾ
ਦਾਗ ਬਦਾਵੇ ਦਾ ਜੋ ਦਾਗ ਬਦਾਵੇ ਦਾ ਤੋਣਾ ਖੂਨ ਨਾਲ ਹੈ ਤੱਪਾ ਹਰ ਬਖਸ਼ਿਸ਼ ਕਰਕੇ ਤੇ ਲਾਲ ਪਾਰ ਕਿਨਾਰੇ ਰੱਬਾ
ਉਹ ਹਾਰ ਚੜਿਆ ਗੈਰਤ ਦਾ ਬੈਂਕਾ ਤੁਰਿਆ ਵਾਂਗ ਤਫਾਨਾ ਮਾਝੇ ਦੇ ਮਰਦ ਤੁਰੇ ਗੁਰੂ ਤੋਂ ਕੋਲ ਕਮਾਵਣ ਜਾਣਾ
ਇੱਕ ਜਥਾ ਇਧਰੋਂ ਚੱਲ ਪਿਆ ਤੇ ਇਧਰੋਂ ਸਤਿਗੁਰੂ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਪਿੰਡ ਕੀੜੀ ਇਸ ਤੋਂ ਅੱਗੇ ਮਾਛੀਵਾੜਾ ਇਸ ਤੋਂ ਅੱਗੇ ਕਨੇਚ ਹੇਰਾਂ ਇਹਨਾਂ ਪਿੰਡਾਂ ਵਿੱਚ ਦੀ ਗੁਜ਼ਰਦੇ ਹੋਏ ਸਤਿਗੁਰੂ ਮਹਾਰਾਜ ਦੀਨੇ ਕਾਂਗੜ ਤੋਂ ਅੱਗੇ ਕੋਟਕਪੂਰੇ ਪਹੁੰਚੇ ਨੇ ਕੋਟਕਪੂਰੇ ਜਿਹੜਾ ਕਪੂਰਾ ਸੀ ਇਹ ਸਤਿਗੁਰੂ ਮਹਾਰਾਜ ਨੂੰ ਮਿਲਿਆ ਆਣ ਕੇ ਬੜੀ ਸਤਿਗੁਰੂ ਮਹਾਰਾਜ ਜੀ ਦਾ ਇਹਨੇ ਮਾਣ ਕੀਤਾ ਸਨਮਾਨ ਕੀਤਾ ਇਹਦੇ ਪੁੱਤਰ ਜਿਹੜੇ ਸਨ ਉਹਨਾਂ ਨੇ ਇੱਥੇ ਅੰਮ੍ਰਿਤ ਵੀ ਛਕਿਆ ਸਤਿਗੁਰੂ ਮਹਾਰਾਜ ਕੋਲ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਪੂਰੇ ਨੂੰ ਬਈ ਆ ਸਾਡੇ ਨਾਲ ਜਿਹੜਾ ਵਜ਼ੀਰ ਖਾਂ ਪਿੱਛਾ ਕਰਦਾ ਆ ਰਿਹਾ ਸਾਨੂੰ ਪਤਾ ਲੱਗਾ ਅਤੇ ਆਹ ਕਿਲ੍ਹਾ ਸਾਨੂੰ ਦੇ ਦੇ ਅਤੇ ਨਾਲੇ ਸਾਡੀ ਮਦਦ ਵਾਸਤੇ ਤਿਆਰ ਹੋ ਜਦੋਂ ਕਿਲ੍ਹਾ ਪੁੱਛਿਆ ਤਾਂ ਇਹ ਨੀਵੀਂ ਪਾ ਗਿਆ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਮਦਦ ਸਾਰੀ ਕਰ ਸਕਦਾ ਹੈ ਪਰ ਕਿਲ੍ਹਾ ਦੇਣਾ ਮੇਰੇ ਵਾਸਤੇ ਬੜਾ ਮੁਸ਼ਕਲ ਹੈ ਕਿਉਂਕਿ ਮੇਰੇ ਕੋਲ ਸਰਕਾਰ ਦੀ ਚੌਧਰ ਹੈ ਜੇ ਮੈਂ ਤੁਹਾਨੂੰ ਕਿਲ੍ਹਾ ਦੇਣਾ ਤਾਂ ਮੇਰਾ ਸਾਰਾ ਕੁਝ ਸਰਕਾਰ ਜਿਹੜੀ ਤੈਸ਼ ਮਹਿਸ਼ ਕਰ ਦੇਵੇ ਪਰ ਇੱਥੇ ਫਿਰ ਮੈਂ ਆਪਦੇ ਨਾਲ ਇਹ ਗੱਲ ਜ਼ਰੂਰ ਕਰਾਂਗਾ ਬਈ ਜਿਹੜਾ ਭਾਈ ਕਪੂਰਾ ਹੈ ਮਤ ਸਤਿਗੁਰੂ ਮਹਾਰਾਜ ਦੀ ਕਰਦਾ ਰਿਹਾ ਬੇਸ਼ੱਕ ਇੱਥੇ ਥੋੜ੍ਹਾ ਜਿਹਾ ਇਹਨੇ ਕਮਜ਼ੋਰੀ ਵਿਖਾਈ ਹੈ ਪਰ ਦਿਲੋਂ ਇਹ ਸਰਕਾਰ ਦਾ ਮਤੀ ਨਹੀਂ ਹੋਇਆ ਜੇ ਦਿਲੋਂ ਮਤ ਕਰਦਾ ਤਾਂ ਗੁਰੂ ਸਾਹਿਬ ਦਾ ਇਹ ਨੁਕਸਾਨ ਕਰਾ ਸਕਦਾ ਸੀ ਪਰ ਇਹਨੇ ਜਿਹੜੀ ਇਨਕਲਾਬੀ ਖਾੜਕੂ ਸੰਘਰਸ਼ ਸੀ ਉਸ ਲਹਿਰ ਦੇ ਵਿੱਚ ਵੀ ਹਿੱਸਾ ਨਹੀਂ ਪਾਇਆ ਪਰ ਇਹਦੇ ਤੋਂ ਆਪਣੀ ਕੌਮ ਦਾ ਨੁਕਸਾਨ ਵੀ ਨਹੀਂ ਕੀਤਾ ਕਿਉਂਕਿ ਇਹ ਇਤਿਹਾਸ ਜਿਹੜਾ ਬੜਾ ਚੰਗੀ ਤਰ੍ਹਾਂ ਸਪਸ਼ਟ ਹੈ ਬਈ ਜਿਹੜਾ ਕਪੂਰਾ ਸੀ ਇਹ ਸਰਮਾਏ ਦਾ ਰਜਵਾੜਾ ਹੋਣ ਦਾ ਕਰਕੇ ਲਹਿਰ ਦਾ ਜਿਹੜਾ ਸਮਰਥਨ ਨਹੀਂ ਕਰ ਸਕਿਆ ਇੱਥੋਂ ਸਤਿਗੁਰੂ ਮਹਾਰਾਜ ਜਦੋਂ ਰਾਮੇਆਣੇ ਪਹੁੰਚੇ ਨੇ ਅਤੇ ਇੱਥੇ ਗੁਰਬਖਸ਼ ਸਿੰਘ ਜਿਹੜਾ ਸੀ ਇਹਨੇ ਸਤਿਗੁਰੂ ਮਹਾਰਾਜ ਨੂੰ ਆਣ ਕੇ ਸੁਨੇਹਾ ਦਿੱਤਾ ਹੈ ਬਈ ਸਤਿਗੁਰੂ ਮਹਾਰਾਜ ਵਜ਼ੀਰ ਖਾਂ ਜਿਹੜਾ ਤੁਹਾਡਾ ਪਿੱਛਾ ਕਰਦਾ ਤੁਰਿਆ ਆ ਰਿਹਾ ਇਹ ਖਬਰ ਲੈ ਕੇ ਆਇਆ ਇੱਧਰੋਂ ਦੋ ਜਥੇ ਜਿਹੜੇ ਮਾਝੇ ਦੇ ਵਿੱਚੋਂ ਚੱਲੇ ਸਨ ਲਾਹੌਰ ਤੋਂ ਚੱਲੇ ਸਨ ਇਹ ਵੀ ਜਿਹੜੇ ਇੱਥੇ ਸਤਿਗੁਰੂ ਮਹਾਰਾਜ ਦੇ ਕੋਲ ਆਣ ਪਹੁੰਚੇ ਨੇ ਇਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਕੁਝ ਤਾਂ ਆਏ ਸਨ ਚੌਧਰੀ ਜਿਹੜੇ ਕਹਿੰਦੇ ਸਨ ਮਹਾਰਾਜ ਤੁਹਾਨੂੰ ਸਰਕਾਰ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ ਆਪਾਂ ਸਰਕਾਰ ਦੇ ਨਾਲ ਨਾ ਵਿਗਾੜੀਏ ਲੰਬਾ ਅਰਸਾ ਹੋ ਗਿਆ ਬੜਾ ਨੁਕਸਾਨ ਹੋਇਆ ਇਹ ਸਾਰਾ ਖੂਨ ਖਰਾਬਾ ਹਟ ਗਏ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਬੜਾ ਝਾੜਿਆ ਹੈ ਬੜਾ ਇਹਨਾਂ ਨੂੰ ਰੋਹ ਵਿੱਚ ਉਤਰ ਦਿੱਤੇ ਨੇ ਬਈ ਅੱਜ ਤੱਕ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਡੁੱਲਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਖੂਨ ਡੁੱਲਿਆ ਜਦੋਂ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਲੇ ਗਏ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਸ਼ਹੀਦ ਹੋ ਗਏ ਸੱਤ ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਉਦੋਂ ਤੁਸੀਂ ਚੌਧਰੀ ਕਿੱਥੇ ਸੋ ਜੇ ਤਾਂ ਮੈਨੂੰ ਗੁਰੂ ਬਣ ਕੇ ਸਮਝਾਉਣ ਆਏ ਜੇ ਅਤੇ ਆਪਣਾ ਰਸਤਾ ਬਾਲੜੋ ਅਤੇ ਜੇ ਸਿੱਖ ਬਣ ਕੇ ਆਏ ਜੇ ਅਤੇ ਆਓ ਸੰਘਰਸ਼ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਜੋੜੀਏ ਇਹਨਾਂ ਵਿੱਚੋਂ ਜਿਹੜੇ ਚੌਧਰੀ ਸਨ ਉਹ ਚਲੇ ਗਏ ਨੇ ਭਾਈ ਮਹਾਂ ਸਿੰਘ ਨੇ ਲਕੀਰ ਖਿੱਚੀ ਬਈ ਜਿਹਨੇ ਜਾਣਾ ਹੈ ਉਹ ਵਾਪਸ ਜਾ ਸਕਦਾ ਆਓ ਅਸੀਂ ਗੁਰੂ ਤੋਂ ਆਪਾਂ ਕੁਰਬਾਨ ਕਰਨਾ ਕੁਝ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਬਈ ਇੱਥੇ ਬਦਾਵਾ ਲਿਖਿਆ ਗਿਆ ਕਿਸੇ ਨੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਹੈ ਗੱਲ ਹਕੀਕਤ ਇਤਿਹਾਸ ਜਿਹੜਾ ਉਹ ਜਿਵੇਂ ਜਿਵੇਂ ਚੱਲਦਾ ਉਹ ਆਪਦੇ ਨਾਲ ਮੈਂ ਸਾਂਝਾ ਕਰਦਾ ਜਾ ਰਿਹਾ ਇੱਥੇ ਜਿਹੜੇ ਬਰਾੜ ਸਿੰਘ ਸਨ ਉਹਨਾਂ ਦਾ ਜਥਾ ਵੀ ਆਣ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਇਹ ਜਿਹੜੇ ਮਾਝੇ ਮਾਲਵੇ ਦੇ ਅਤੇ ਬਰਾੜ ਸਿੰਘ ਸਨ ਇਹ ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਪਿੱਛੇ ਚੱਲ ਰਹੇ ਸਨ ਸਤਿਗੁਰੂ ਮਹਾਰਾਜ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਨੇ ਉੱਚੀ ਟਿੱਬੀ ਦੇ ਉੱਤੇ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਵਿਸਰਾਮ ਕੀਤਾ ਇੱਧਰੋਂ ਵਜ਼ੀਰ ਖਾਂ ਆਇਆ ਅਤੇ ਇਹਨਾਂ ਦਾ ਜਿਵੇਂ ਮੁਕਾਬਲਾ ਹੋਣ ਲੱਗਾ 500 ਤੋਂ ਉੱਤੇ ਇਹ ਗੁਰੂ ਕੇ ਸਿੱਖ ਸਨ ਜਿਨ੍ਹਾਂ ਵਿੱਚ ਮਾਝੇ ਦੇ ਸਿੱਖ ਵੀ ਸਨ ਮਾਲਵੇ ਦੇ ਵੀ ਸਿੱਖ ਸਨ ਜਿਹੜੇ ਵਜ਼ੀਰ ਖਾਂ ਦਾ ਮੁਕਾਬਲਾ ਕਰ ਰਹੇ ਨੇ ਆਓ ਕਵਿਤਾ ਦੀਆਂ ਲੀਨਾਂ ਪੇਸ਼ ਨੇ ਸਰਵਣ ਕਰੋ।
हो गल 300 सालां दी सुनो जी संगत गई चढ़ जंग ते मुगलियां सैन लियां बन लैना बोलते तावे गुरु गोबिंद ते अग खड़े मोर चावे गुरु दे सिंह सी तन च पै रिंग सी सूरमे लड़दे किसे ना निंद ते
ओ कंध बन गए खड़ गए सी छातियां तान रोक दे बाण करन वार मूरों वेख के दूरों कावली भज गए वे अतीड़ा हद करती बरारा ने ढाब खदरा ने बबर जे छाने दिते ला आहु करतियां छीड़ा
सफारे जी तू सारे योदे अंदर इक कोरे मार के शाला बना लिया पाला ध्यान ती मेरी पट्टियां फटियां एक एक ने सौ सौ नू जान तो मार अपनी हार करत जो अल नू करतना कटिया
ओ जान पछ तो मार दे सी कावली डर दे जान नू पर दे चों दे सी देश गई ना पेच पई विच अंबर बन गया पीड़ा हद करती बराड़ा ने ढाब खदरा ने बबर जे शान दिते ला आहु करतिया छीड़ा
हमले किसे ना थमले पूछ नू फड़ के पीर ते चढ़ के सिरा विच नेज खोब ते करड़े हथ चीका मार दे दी पिछावल दौड़े पैर जे चौड़े काते तरक तारी दरड़े
ओ सुन चीका वज दिया सी गए आ लोड़े डरे उठ घोड़े गिरे असवार डिगे ला मार वजन पे होंगे लग दिया पीड़ा हद करती बराड़ा ने ढाब खदरा ने बबर जे छाने दिते ला आहु करतिया छीड़ा
जथा दान सिंह दा अगों दी पैगा केर के लै गया गड्डे कई गड्डियां छोटियां वड्डियां रास्तियां भरियां खांड क्यों दाला कठ मारे सिपाहियां ने पकड़ के घोड़े एक थां जोड़ किलेगढ़ बन ते लातियां पाला
ओ बकरियां ते दुंबिया दे बकरियां ते दुंबियां दे परे की छकड़े घेर के पकड़े कैंप विच ला के झटक के खंड पौड़ियां ला के कढ़न गे लीड़ा हद करती बराड़ा ने ढाब खदरा ने बबर जे छाने दिते ला आहु करतियां छीड़ा
सिंह माचे दे चोले इक रंग दे लड़े विच जंग दे कहे मां भाग गोलियां दाग करो युद्ध ऐसा होण खुश गुरजी दाग लग्या आनंदपुर दा तो दियो शेर तेज हथ फेर गुरां नू कह के बनाउणी पुरजी
ओ लड़के मर गए सी एक कट चाली वीस कई पाली महासिंह सह के गुरां बस बैक दिता पर दावा करतियां लीड़ा हद करती बराड़ा ने ढाब खदरा ने बबर जे छाण दिते ला आहु करतियां छीड़ा
मुगल दे लड़न दीवानी मिले ना पानी कैर दी गर्मी शेर छड़ वर्मी कोट वाल नट गए गावली काजी जित गया दशमेश पिता चंगी तर मारिया बुरी तर हारिया सूबा सरहद दा वचीता काजी
ओ कख रहे बराला दे गुरु दिन तापी मारते पापी ने आमता बजियां रौनका लगियां बाबू दे छिछने बना दियां पीड़ा हद करती बराला ने ढाब खदरा ने बबर जे छाण दिते ला आहु करतिया छीड़ा
एक बन्ने वजीर खां जिहड़ा 8000 दे करीब फौज लैके नाल कपूरे नूं लैके आया है एक बन्ने ये 500 दे करीब गुरु के सिख सन जिहड़े सतगुरु महाराज जी तो आपा कुरबान करन वास्ते सतगुरु महाराज दे चरणा विच जिहड़े इस खदराने की ढाब है जिथे अज मुकत साहब की पावन धरती है इत्थे मुकाबला करने वास्ते सतगुरु महाराज तो पहलों अगे खड़े सन भाई सतगुरु महाराज दे उत्ते हमला करन तो पहलों साढ़े उत्ते हमला किया जाए ये जंग जिमें दो बन्यों फसमा वजीर खां इधर भाई दान सिंह की गवाही दे हेठ जिहड़े आए हुए गुरु के प्यारे सन मां सिंह की गवाही दे हेठ माता भागो की गवाही दे हेठ सांझा जिमें इन्हां ने सांझे महाज तो यह जंग लड़के जिहड़ा वजीर खां नूं हार दिती है उस वेले दा सीन कविता दीआं लाइनां पेश करनगे सरवण कर
राम आण दस्सिया जा सूहे हो रही जंगी तारियां वट खा रहा वट खा रहा वजीर खान पारे कहिंदा लियाउणा गुरु बन के हस आखदे
हस आखदे गुरु जी कोई गल नी नाल कीड़ा दिल लगदा ओदे जोर नूं जोर नूं परखणे वाले आगने तैयार करके गुरु उठ के
आण सूई आण दस आ जा सूई हो रही चंगी तारियां वट खा रहा वट खा रहा वजीर खान पारे कहिंदा लियाउणा गुरु बन के हस आखदे
ओ हस आखदे गुरु जी कोई गल नी नाल कीड़ा दिल लगदा ओदे जोर नूं जोर नो परखाने वाले आगने तैयार करके गुरु उठ गए
उठ के मंडी दे वल चल दे चा सी धर्म युद्ध दा चौंद वैरी नू विखाने हथ केहरा चित जो रखन नसला कोट मालवे
ओ कोट मालवे च वाले अक पूरे कोट मालवे मालवे चा वाले अक पूरे जोध दे सी फेंट जा पदा किला पुछिया पुछिया पा गया नीवी डरिया कपूरा मौत तो कोई रेंज नहीं
रोज नी गुरु जी बन दे जंग विच रहन कख नी नाल तुसा ता अगे नू तुर जाना मैनू सूबा फाह डंग दू गुरु उठ के
ओ गुरु उठ के अगे नू चल पाए गुरु उठ के अगे नू चल पे परख कपूरे नू ए मालवा मालवा पानी दी टोट गाड़ी ढब खदराने वाली हो पानी होर ना
पानी होर ना किते भी नेड़े पानी किते भी होर ना नेड़े ओदे उत्ते करो कब्जा सिंगा ढाबदा ढाबदा च फेरा मल्लिया वैरी दी उड़ीक कर दे लीड़े चाड़ा ते
ओ लीड़े चाड़ा ते खलार के पाए लीड़े चाड़ा दे खलार के पाए तम्बुआ दे वांग जाप दी मारो मार सी वजीद का करदा पिछे पिछे आउंदा गुरु दे पता लगा जा
गुरु ने ढाब मल ली गुस्से नाल लाल हो गया देखे दला ताई दला नू तरती युद्ध रे आन के निशान गड ते खान पुत्रे
ओ खान पुत्रे वदे जा मूरे खान से वजाइयां गेलियां तीर गोलियां गोलियां निशानियां ते लग दे खाली कूड़े जुआ चढ़ गए जदों वेखिया
वेखिया बजी दे बाजी हार गई वी जदों वेखिया वेखिया बजी दे बाजी हार गई आया ललकार मारदा केर फौज नू फौज नू दुबारा डाया हथो हथी मल जुट पे तीर गुरां दे
ओ तीर गुरां दे टिब्बी तो आउंदे वी ओ तीर गुरां दे टिब्बी तो आउंदे मुगलां दे मत अंग दे होए फटड़ मार दे चीका भोरे हाथी कोल छड गए मन परले
परलो पलां दे विच आ गई मोती सुचानंद कढ के खून लाल होई रेता फटड़ा दोहाइया चुकिया डोरू कालदा
ओ डोरू कालदा खड़किया पारा सड़ गए नसीब कईया दे सिंग पागे शहीदियां लड़के बैरियां दे पैर उखड़े सुक्की ढाब सी
पानी ना मिले तुम बाप खानू महारा मोड़िया पेड़ सूरमे गुराने जितया हारिया वजीदन तेरे जेड़े रख दे
जेड़ी रख दे अकाल दिया ओटा जित है चरण चम दी प्यारिया प्यारिया जित हुई गोविंद दी वजीदा हारिया
इत्थे सतगुरु महाराज जी की बहुत वड्डी जित हुई। सतगुरु महाराज टिब्बी साहब तो उतर के आन के इन्हां सारे शहीदां दा आप हथी दर्शन कर करके मुख पूजदे सन किसी नूं 5,000 किसी नूं 10,000 किसी नूं 20,000 का खिताब दे के नवाजदे सन। इधर माता भाग कौर जी जिहड़े फटड़ होए सन इन्हां इन्हां नूं भी सतगुरु महाराज जी ने नवाजिया। भाई मां सिंह नूं अपनी गोद विच लिया, सतगुरु महाराज कहण लगे बोल मां सिंघा की चाहुंदा है, लोक परलोक दा राज दे दईए, इह जीवन जिहड़ा इहनूं दुबारा दे दईए, मुक्ति दे दईए। कहण लगा सतगुरु महाराज जिहड़ी हद लिख के दित्ती है वह कृपा कर दिओ। सतगुरु महाराज कहण लगे मैं तां तुहानूं उदन ही मुक्त कर दित्ता सी जिद्दण तुसीं घरां तों इस पावन जंग वास्ते चल पए सो। यह मुक्तसर की धरती होगी, जिहड़ी खदराणे की ढाब सी इहदा नां सतगुरु महाराज जी ने मुक्तसर की धरती रखिया, इत्थे मुक्तनामा लिखिया। अज का दिन साडे सारिआं वास्ते एक सुनेहा लैके आउंदा है, भई आओ असीं प्रण करिए, कोई जे नशा करता नशा छड्डे, जे कोई केस रखण की गल करता अपना दृढ़ करके करे, अमृत छकण की गल, यह सारिया गल् अपने हिस्से में विसा के लिजाइए। इनिया बेनतियां करते हुए खिमा दे जाच हो रहे हैं, बिनत गुरसिख संगत वालों इतिहास पिट माया आदर है। ये तुहाडा अपना जथा दासन दास भाई सरजीत सिंह पिंड बूह जिला कपूरथला है, भाई गुरमेल सिंह जी पिंड उमरीआणा जिला मोगा है, भाई सतनाम सिंह जी पिंड बुकनवाला जिला मोगा है। तकरीबन 27 तरीक तक आप देस पावन पवित्र स्थान उत्ते जथा सेवा करेगा। आओ बुलाओ फतेह, वाहिगुरु जी का खालसा वाहिगुरु जी की फतेह।